ਕਰਿਓ ਕੂਚ ਸਤਿਗੁਰ ਚਲੇ ਸੰਗ ਖਾਲਸਾ ਬੀਰ ਵਿਜੈ ਨਾਦ ਰਣਜੀਤ ਕੋ ਸੁਣਤੇ ਅਧੀਰਜ ਪੀਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਾਹਿਬੇ ਕਮਾਲ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸਦਾਨੀ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਪਹਾੜੀ ਰਾਜਿਆਂ ਦੀ ਇਕੱਤਰਤਾ ਹੋਈ ਹੈ, ਇਕੱਠਿਆਂ ਹੋ ਕੇ ਇਹਨਾਂ ਰਾਜਿਆਂ ਨੇ ਸਲਾਹ ਕੀਤੀ ਹੈ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਵਿੱਚੋਂ ਕੱਢੀਏ। ਜੇ ਜੰਗ ਯੁੱਧ ਕਰਦੇ ਹਾਂ ਤਾਂ ਆਪਣਾ ਨੁਕਸਾਨ ਹੁੰਦਾ ਹੈ, ਔਰ ਇਹ ਨਹੀਂ ਕਿ ਅਸੀਂ ਪਹਿਲਾਂ ਜੰਗ ਨਹੀਂ ਕੀਤਾ, ਜੰਗ ਕਰਕੇ ਵੇਖ ਵੀ ਚੁੱਕੇ ਹਾਂ। ਯੁੱਧ ਕੀਤਿਆਂ ਜੰਗ ਕੀਤਿਆਂ ਗੁਰੂ ਜੀ ਨੇ ਆਨੰਦਪੁਰ ਸਾਹਿਬ ਨਹੀਂ ਛੱਡਣਾ। ਪੰਮਾ ਵਜ਼ੀਰ ਸੀ ਰਾਜੇ ਭੀਮ ਚੰਦ ਦਾ, ਇਹ ਬੋਲਿਆ ਇੱਕ ਸੌਖਾ ਤਰੀਕਾ ਜਿਹਦੇ ਨਾਲ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਤੋਂ ਕੱਢਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਗਊ ਦੀ ਆਣ ਪਾਈ ਜਾਏ, ਕਿਉਂਕਿ ਉਹ ਧਰਮੀ ਮਨੁੱਖ ਨੇ, ਧਰਮ ਦੀ ਗੱਲ ਮੰਨਣਗੇ, ਔਰ ਗਊ ਦੀ ਆਣ ਪਾ ਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਛੱਡਣ ਵਾਸਤੇ ਕਹੀਏ। ਰਾਤ ਦੇ ਸਮੇਂ ਪੰਮੇ ਵਜ਼ੀਰ ਨੇ ਇੱਕ ਆਟੇ ਦੀ ਗਊ ਤਿਆਰ ਕੀਤੀ ਔਰ ਸ੍ਰੀ ਆਨੰਦਪੁਰ ਸਾਹਿਬ ਦੇ ਦਰਵਾਜ਼ੇ 'ਤੇ ਲਿਆ ਕੇ ਥੱਲੇ ਗਊ ਦੇ ਗੋਬਰ ਨਾਲ ਲੇਪ ਕਰਕੇ ਆਟੇ ਦੀ ਗਊ ਨੂੰ ਜ਼ਮੀਨ 'ਤੇ ਰੱਖ ਕੇ ਉਹਦੇ 'ਤੇ ਚਰਚਣ ਕੀਤਾ, ਫੁੱਲ ਆਦਿਕ ਭੇਟ ਕਰਕੇ ਚਿੱਠੀ ਨਾਲ ਰੱਖ ਦਿੱਤੀ ਹੈ ਔਰ ਰਾਤੋ ਰਾਤ ਹੀ ਪੰਮਾ ਵਜ਼ੀਰੇ ਕਾਰਾ ਕਰਕੇ ਉੱਥੋਂ ਨਿਕਲ ਆਇਆ। ਸਵੇਰੇ ਸਿੰਘਾਂ ਨੇ ਗਊ ਪਈ ਵੇਖੀ, ਲਾਗੇ ਇੱਕ ਕਾਗਜ਼ ਪਿਆ ਵੇਖਿਆ, ਦਸਵੇਂ ਪਾਤਸ਼ਾਹ ਨੂੰ ਦੱਸਿਆ। ਮਹਾਰਾਜ ਜੀ ਨੇ ਉਹ ਚਿੱਠੀ ਮੰਗਾਈ, ਆਖਿਆ ਪੜ੍ਹੋ ਕੀ ਲਿਖਿਆ। ਚਿੱਠੀ 'ਚ ਲਿਖਿਆ ਸੀ, ਗੁਰੂ ਜੀ ਤੁਹਾਨੂੰ ਗਊ ਦੀ ਆਣ ਹੈ, ਤੁਸੀਂ ਇਹ ਆਨੰਦਪੁਰ ਸਾਹਿਬ ਨਗਰ ਛੱਡ ਕੇ ਚਲੇ ਜਾਓ, ਪਹਾੜੀ ਰਾਜਿਆਂ ਦੀ ਇੱਜ਼ਤ ਦਾ ਸਵਾਲ ਹੈ, ਅਤੇ ਕੁਝ ਸਮੇਂ ਬਾਅਦ ਭਾਵੇਂ ਵਾਪਸ ਮੁੜ ਕੇ ਆਨੰਦਪੁਰ ਸਾਹਿਬ ਆ ਜਾਣਾ, ਸਾਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ। ਹੁਣ ਜਦੋਂ ਗਊ ਦੀ ਆਣ ਪਾਈ ਹੋਈ, ਪਹਾੜੀ ਰਾਜਿਆਂ ਦੀ ਇਹ ਗਿਰਾਵਟ ਸੀ ਉਹਨਾਂ ਦਾ ਡਿੱਗ ਜਾਣਾ ਕਿ ਸ਼ਸਤਰਧਾਰੀ ਹੋ ਕੇ ਵੀ ਮਿੰਨਤਾਂ ਕਰ ਰਹੇ ਨੇ ਹੱਥ ਜੋੜ ਕੇ। ਕਲਗੀਧਰ ਜੀ ਨੇ ਹੁਕਮ ਕਰ ਦਿੱਤਾ, ਕਹਿੰਦੇ ਖਾਲਸਾ ਜੀ ਤਿਆਰੀ ਕਰੋ, ਆਨੰਦਪੁਰ ਸਾਹਿਬ ਛੱਡੀਏ। ਸਿੰਘਾਂ ਨੇ ਆਖਿਆ ਮਹਾਰਾਜ ਇਹ ਪਹਾੜੀਏ ਮਤ ਦੇ ਕੱਚੇ ਹਨ, ਪਤਾ ਨਹੀਂ ਇਹਨਾਂ ਦੇ ਮਨ ਵਿੱਚ ਕੀ ਚੱਲਦਾ ਹੈ, ਇਹਨਾਂ ਦੀ ਗੱਲ ਕਿਉਂ ਮੰਨੀਏ, ਨਾਲੇ ਤੁਹਾਨੂੰ ਕਿਹੜਾ ਕਸਮਾਂ ਲੱਗਣੀਆਂ ਨੇ, ਤੁਸੀਂ ਤਾਂ ਪਾਪ ਪੁੰਨ ਤੋਂ ਸੁੱਖ ਦੁੱਖ ਤੋਂ ਦਵੰਦ ਤੋਂ ਰਹਿਤ ਹੋ। ਕਲਗੀਧਰ ਜੀ ਨੇ ਆਖਿਆ ਇਹ ਪਹਾੜੀ ਰਾਜਿਆਂ ਦੀ ਹੋਛੀ ਬਿਰਤੀ ਹੈ, ਨੀਵਾਂਪਨ ਹੈ ਕਿ ਉਹ ਸ਼ਸਤਰਧਾਰੀ ਹੋਣ ਦੇ ਬਾਵਜੂਦ ਲੜਨ ਦੀ ਬਜਾਏ ਸਾਡੇ ਅੱਗੇ ਝੁੱਕ ਕੇ ਸਾਨੂੰ ਕਸਮ ਪਾ ਰਹੇ ਨੇ। ਤੇ ਸਾਡਾ ਫਰਜ਼ ਮੰਨਣ ਦਾ ਬਣਦਾ ਕਿ ਅਸੀਂ ਉਹਨਾਂ ਦੀ ਇਹ ਆਣ ਮੰਨੀਏ। ਅਸੀਂ ਜਾਣਦੇ ਹਾਂ ਕਿ ਤੁਹਾਡਾ ਇੱਕ ਇੱਕ ਬਚਨ ਸੱਤ ਹੈ, ਪਰ ਗੁਰੂ ਸਾਹਿਬ ਜੀ ਦੀ ਗੱਤ ਸਿੰਘਾਂ ਨੂੰ ਸਮਝ ਨਹੀਂ ਆਈ। ਸਾਰੇ ਸਿੰਘਾਂ ਨੇ ਸਤਿਗੁਰਾਂ ਨਾਲ ਤਿਆਰੀ ਕਰ ਲਈ। ਸ੍ਰੀ ਅਨੰਦਪੁਰ ਸਾਹਿਬ ਤੋਂ ਰਣਜੀਤ ਨਗਾਰੇ ਦੇ ਉੱਤੇ ਚੋਭਾਂ ਲਾਈਆਂ ਗਈਆਂ ਔਰ ਸਤਿਗੁਰੂ ਜੀ ਆਪਣੇ ਸੇਵਕਾਂ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਨੇ। ਹਾਲਾਂਕਿ ਕਈ ਸਿੱਖਾਂ ਦੇ ਮਨ ਇਸ ਗੱਲ ਕਰਕੇ ਦੁਖੀ ਵੀ ਨੇ ਕਿ ਗੁਰੂ ਪਾਤਸ਼ਾਹ ਨੇ ਪਹਿਲਾਂ ਜੰਗ ਕਰਕੇ ਜਦੋਂ ਪਹਾੜੀ ਰਾਜੇ ਕਹਿੰਦੇ ਸੀ ਅਨੰਦਪੁਰ ਸਾਹਿਬ ਛੱਡੋ, ਉਦੋਂ ਨਹੀਂ ਛੱਡਿਆ, ਉਹਨਾਂ ਨਾਲ ਜੰਗ ਕਰਕੇ ਉਹਨਾਂ ਨੂੰ ਹਰਾ ਕੇ ਮੋੜਿਆ। ਪਰ ਹੁਣ ਪਤਾ ਨਹੀਂ ਸਤਿਗੁਰੂ ਜੀ ਇਤਨੇ ਸੌਖੇ ਅਤੇ ਸੌਖੈਨ ਢੰਗ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਨੇ। ਖਬਰੇ ਦੇ ਵਿੱਚ ਗੁਰੂ ਜੀ ਦੀ ਕੀ ਰਮਜ ਹੈ, ਸਤਿਗੁਰਾਂ ਦੀ ਕੀ ਖੇਡ ਹੈ। ਇਸ ਤਰ੍ਹਾਂ ਸਿੰਘ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਆਓ, ਅਨੰਦਪੁਰ ਸਾਹਿਬ ਛੱਡਣ ਤੋਂ ਪਿੱਛੋਂ ਜਿਵੇਂ ਜੰਗ ਹੋਇਆ, ਕਿਉਂਕਿ ਪਹਾੜੀ ਰਾਜੇ ਬੜੇ ਭੈੜੀ ਕੂਟ ਬਿਰਤੀ ਵਾਲੇ ਸੀ। ਇਹਨਾਂ ਨੇ ਮਨ 'ਚ ਸੋਚਿਆ ਸੀ ਕਿ ਗੁਰੂ ਜੀ ਨੂੰ ਬਾਹਰ ਰੜੇ 'ਤੇ ਲੈ ਆਵਾਂਗੇ, ਜਦੋਂ ਅਨੰਦਪੁਰ ਸਾਹਿਬ ਤੋਂ ਬਾਹਰ ਰੜੇ ਮੈਦਾਨ 'ਚ ਆਉਣਗੇ, ਫਿਰ ਅਸੀਂ ਸਾਰੇ ਰਲ ਕੇ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਦਾ ਨੁਕਸਾਨ ਕਰਾਂਗੇ। ਪਰ ਸਤਿਗੁਰੂ ਜੀ ਰੜੇ ਮੈਦਾਨ ਵਿੱਚ ਵੀ ਆ ਗਏ, ਪਰ ਪਹਾੜੀ ਰਾਜਿਆਂ ਨੂੰ ਫਿਰ ਵੀ ਹਾਰ ਦਾ ਹੀ ਮੂੰਹ ਵੇਖਣਾ ਪਿਆ। ਆਓ, ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਿਵੇਂ ਜੰਗ ਹੋ ਰਿਹਾ, ਪਹਾੜੀਆਂ ਨੇ ਜਿਵੇਂ ਸਤਿਗੁਰਾਂ ਦੇ ਉੱਤੇ ਹਮਲਾ ਕੀਤਾ, ਸਿੰਘਾਂ ਦੇ ਉੱਤੇ ਹਮਲਾ ਕੀਤਾ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹੇਰਾ ਕਰਿਓ ਕੂਚ ਸਤਿਗੁਰ ਚਲੇ, ਸੰਗ ਖਾਲਸਾ ਵੀਰ।
ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਕੇ ਚੱਲ ਪਏ, ਨਾਲ ਸਤਿਗੁਰਾਂ ਦੇ ਸਰਬੱਤ ਖਾਲਸਾ ਪੰਥ, ਜੋ ਸਤਿਗੁਰਾਂ ਦੇ ਸੂਰਬੀਰ ਯੋਧੇ ਬਹਾਦਰ ਸਿੰਘ ਨੇ, ਉਹ ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ।
ਵਿਜੈ ਨਾਦ ਰਣਜੀਤ ਕੋ ਸੁਣਤਿਆ ਧੀਰਜ ਪੀਰ।
ਸਤਿਗੁਰੂ ਜੀ ਦੇ ਰਣਜੀਤ ਨਗਾਰੇ ਦੀ ਆਵਾਜ਼ ਮਾਨੋ ਜਿੱਤ ਦਾ ਪ੍ਰਤੀਕ ਹੈ, ਜਿਸ ਆਵਾਜ਼ ਨੂੰ ਸੁਣ ਕੇ ਕਾਇਰਾਂ ਦੇ ਮਨ ਜਿਹੜੇ ਨੇ ਉਹ ਧੀਰਜ ਤੋਂ ਸੱਖਣੇ ਹੋ ਜਾਂਦੇ ਨੇ। ਕਾਇਰਾਂ ਦੇ ਮਨਾਂ ਵਿੱਚ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਡਰ ਤੇ ਸਹਿਮ ਪੈਦਾ ਹੋ ਜਾਂਦਾ ਹੈ। ਇਹੋ ਜਿਹਾ ਰਣਜੀਤ ਨਗਾਰਾ ਵੱਜਿਆ ਹੈ।
ਬਾਦੜੀ ਛੰਦ ਤਬ ਕਹਿਓ ਖਾਲਸੇ ਜੋਰ ਹਾਰ।
ਉਹ ਖਾਲਸੇ ਨੇ ਉਸ ਵਕਤ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਨ੍ਰਿਪ ਦਈ ਆਨਪੁਰ ਤਿਆਗ ਨਾਥ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਹਾੜੀ ਰਾਜਿਆਂ ਨੇ ਤੁਹਾਨੂੰ ਗਊ ਦੀ ਆਣ ਦਿੱਤੀ ਹੈ, ਔਰ ਆਪ ਜੀ ਨੇ ਉਹਨਾਂ ਦੀ ਗਊ ਦੀ ਆਣ ਨੂੰ ਮੰਨਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਨਗਰ ਛੱਡਿਆ ਹੈ।
ਭਲਤਾ ਚਲਿਓ ਆਪਣਾ ਜ਼ਰੂਰ।
ਮਹਾਰਾਜ ਜੀ ਨਾ ਪਹਾੜੀਆਂ ਦੇ ਕੋਲੋਂ ਬਦਲਾ ਜ਼ਰੂਰ ਲੈਣਾ ਚਾਹੀਦਾ। ਇਹ ਜਿਹੜੇ ਪਹਾੜੀਏ ਨੇ, ਭੈੜੀ ਬਿਰਤੀ ਵਾਲੇ, ਖੋਟੀ ਬਿਰਤੀ ਵਾਲੇ, ਇਹਨਾਂ ਤੋਂ ਬਦਲਾ ਜ਼ਰੂਰ ਲੈਣਾ ਚਾਹੀਦਾ।
ਲੁੱਟ ਗ੍ਰਾਮ ਪਾਏ ਉਜੜਾ ਕਹਿਲੂਰ।
ਮਹਾਰਾਜ, ਜਿਹੜੀ ਕਹਿਲੂਰ ਰਿਆਸਤ ਹੈ ਇਹਨੂੰ ਉਜਾੜ ਦੇਣਾ ਚਾਹੀਦਾ। ਇਹ ਜਿਹੜੀ ਕਹਿਲੂਰ ਰਿਆਸਤ ਹੈ ਰਾਜੇ ਭੀਮ ਚੰਦ ਦੀ, ਇਹ ਜਿਹੜੇ ਨਗਰ ਨੇ ਰੰਗੜਾਂ ਤੇ ਗੁਜਰਾਂ ਦੇ, ਜਿਹੜੇ ਗੁਰੂ ਖਾਲਸੇ ਦੇ ਵਿਰੋਧੀ ਨੇ, ਇਹਨਾਂ ਦੇ ਨਗਰ ਉਜਾੜ ਕੇ ਥੇ ਬਣਾ ਦੇਣੇ ਚਾਹੀਦੇ ਹਨ।
ਸੁਖ ਸੰਗ ਅਬੈ ਕਿਮ ਬਸਨ ਦੇ।
ਜੇ ਸਾਨੂੰ ਅਨੰਦਪੁਰ ਸਾਹਿਬ ਤੋਂ ਕੱਢ ਰਹੇ ਨੇ ਤੇ ਇਹਨਾਂ ਨੂੰ ਅਸੀਂ ਸੁੱਖ ਨਾਲ ਕਿਉਂ ਵਸਣ ਦੇਈਏ, ਇਹਨਾਂ ਪਹਾੜੀਆਂ ਨੂੰ ਅਸੀਂ ਸੁੱਖ ਦੇ ਨਾਲ ਕਿਉਂ ਵਸਣ ਦੇਈਏ।
ਘਰ ਹੈ ਉਜਾੜ ਗ੍ਰਾਮਾਂ ਥੇ।
ਮਹਾਰਾਜ, ਇਹ ਜਿਹੜੇ ਗ੍ਰਾਮ ਨੇ ਨਾ ਕਹਿਲੂਰ ਰਿਆਸ ਦੇ ਪਿੰਡਾਂ ਦੇ, ਮਹਾਰਾਜ ਇਹਨਾਂ ਪਿੰਡਾਂ ਦੇ ਪਿੰਡਾਂ ਨੂੰ ਉਜਾੜ ਕੇ ਅਸੀਂ ਥੇ ਬਣਾ ਦਈਏ, ਤੁਹਾਡੀ ਆਗਿਆ ਚਾਹੀਦੀ ਹੈ।
ਸੁਣ ਕਰ ਸੁਬਾਕ ਸਤਿਗੁਰ ਬਖਾਨ।
ਜਦੋਂ ਸਿੰਘਾਂ ਨੇ, ਖਾਲਸੇ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਖਾਲਸੇ ਪੰਥ ਦੀ ਬੇਨਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ
ਲਿਓ ਮਾਰ ਲੁੱਟ ਕਰੀਏ ਨਿਦਾਨ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਜੇ ਤੁਹਾਡੇ ਮਨ ਚ ਇੱਛਾ ਹੈ ਤੇ ਜਰੂਰ ਪੂਰੀ ਕਰੋ, ਇਹਨਾਂ ਗੁਜਰਾਂ ਰੰਗਣਾ ਨੂੰ ਸਵਾਦ ਚਖਾਓ, ਇਹ ਕਿਵੇਂ ਗੁਰੂ ਘਰ ਤੇ ਸੰਗਤਾਂ ਤੇ ਹਮਲਾ ਕਰਦੇ ਨੇ, ਇਹਨਾਂ ਨੂੰ ਲੁੱਟ ਲਵੋ ਔਰ ਇਹਨਾਂ ਦਾ ਨਿਦਾਨ ਅੰਤ ਕਰ ਦਿਓ।
ਜੋ ਲੜਨ ਆਏ ਅਨੀਏ ਤੁਹੰਗ,
ਜਿਹੜਾ ਲੜਨ ਵਾਸਤੇ ਆਵੇ ਖਾਲਸੇ ਦੇ ਨਾਲ ਬੰਦੂਕਾਂ ਨਾਲ ਗੋਲੀਆਂ ਦਾਗ ਦਿਓ, ਕਿਉਂਕਿ ਉਧਰੋਂ ਪਹਾੜੀਏ ਵੀ ਤਿਆਰ ਬੈਠੇ ਸੀ ਲੜਨ ਵਾਸਤੇ, ਉਹ ਚਾਹੁੰਦੇ ਹੀ ਇਹ ਸੀ ਕਿ ਗੁਰੂ ਜੀ ਨੂੰ ਬਾਹਰ ਰੜੇ ਤੇ ਲੈ ਆਈਏ, ਰੜੇ ਮੈਦਾਨ ਵਿੱਚ ਲਿਆ ਕੇ ਫਿਰ ਗੁਰੂ ਜੀ ਤੇ ਹਮਲਾ ਕਰੀਏ, ਕਿਉਂਕਿ ਆਨੰਦਪੁਰ ਸਾਹਿਬ ਵਿੱਚ ਤਾਂ ਉਹਨਾਂ ਤੇ ਹਮਲਾ ਕਰਕੇ ਅਸੀਂ ਵੇਖ ਚੁੱਕੇ ਹਾਂ, ਉਹ ਕਿਲਿਆਂ ਦਾ ਆਸਰਾ ਲੈ ਕੇ ਲੜ ਲੈਂਦੇ ਨੇ, ਪਰ ਜਦੋਂ ਬਾਹਰ ਰੜੇ ਮੈਦਾਨ ਵਿੱਚ ਆਉਣਗੇ ਤੇ ਉਹਨਾਂ ਤੇ ਆਪਣੀ ਮਨ ਮੌਜ ਦਾ ਹਮਲਾ ਕਰਕੇ ਉਹਨਾਂ ਨੂੰ ਮਾਰਾਂਗੇ। ਇਹ ਪਹਾੜੀਆਂ ਦੀ ਸੋਚ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਣਾ ਚਾਹੁੰਦੇ ਸਨ ਇਹਨਾਂ ਪਹਾੜੀਆਂ ਨੂੰ ਕਿ ਅਸੀਂ ਰੜੇ ਮੈਦਾਨ ਵਿੱਚ ਵੀ ਆ ਜਾਈਏ ਲੜਨ ਵਾਸਤੇ, ਫਿਰ ਵੀ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਸਾਡੀ ਓਟ ਕੋਈ ਕਿਲਾ ਨਹੀਂ ਹੈ, ਸਾਡੀ ਓਟ ਕੋਈ ਵੱਡੀਆਂ ਫੌਜਾਂ ਜਾਂ ਤੋਪਾਂ ਨਹੀਂ ਹਨ, ਸਾਡੀ ਓਟ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਆਸਰਾ ਲੈ ਕੇ ਅਸੀਂ ਜੰਗ ਦੇ ਮੈਦਾਨ ਵਿੱਚ ਲੜਦੇ ਹਾਂ, ਨਾ ਕਿ ਕਿਲਿਆਂ ਦਾ ਆਸਰਾ ਲੈ ਕੇ। ਇਹ ਸਤਿਗੁਰੂ ਜੀ ਵਿਖਾਉਣਾ ਚਾਹੁੰਦੇ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਜਿਹੜਾ ਪਹਾੜੀਆ ਆਵੇ ਖਾਲਸਾ ਜੀ ਚੜ ਕੇ ਆਪਣੀਆਂ ਬੰਦੂਕ ਦੀਆਂ ਗੋਲੀਆਂ ਦਾਗ ਕੇ ਉਹਨੂੰ ਸਦਾ ਵਾਸਤੇ ਜ਼ਮੀਨ ਚ ਮਿੱਟੀ ਚ ਗਰਕ ਕਰ ਦਿਓ।
ਤਬ ਗਇਓ ਖਾਲਸਾ ਕਰਨ ਜੰਗ।
ਇਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਸੁਣਦਿਆਂ ਖਾਲਸਾ ਜੰਗ ਕਰਨ ਵਾਸਤੇ ਗਿਆ ਹੈ।
ਨਿਰਮੋਹ ਨਾਮ ਜੇਠਾ ਸਥਾਨ।
ਖਾਲਸਾ ਜੀ ਸਤਿਗੁਰੂ ਜੀ ਉੱਥੇ ਆਏ ਨੇ ਜਿੱਥੇ ਕਿਲਾ ਨਿਰਮੋਹਗੜ੍ਹ ਹੈ। ਨਿਰਮੋਹਗੜ੍ਹ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹੋਏ ਹਨ।
ਪਰ ਗੁਰ ਸੁਜਾਨ,
ਇੱਥੇ ਨਿਰਮੋਹਗੜ੍ਹ ਵਾਲੀ ਜਗ੍ਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਜ਼ਮੀਨ ਤੇ ਰੜੇ ਮੈਦਾਨ ਚ, ਇੱਥੇ ਕੋਈ ਕਿਲਾ ਨਹੀਂ ਹੈ, ਇੱਥੇ ਕੋਈ ਕਿਸੇ ਪ੍ਰਕਾਰ ਦੀ ਓਟ ਨਹੀਂ ਹੈ, ਮੈਦਾਨੀ ਇਲਾਕਾ ਹੈ ਨਿਰਮੋਹਗੜ੍ਹ ਵਾਲਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਦਾਨ ਦੇ ਵਿੱਚ ਉਤਰੇ ਹੋਏ ਨੇ।
ਜਬ ਲੁੱਟਿਓ ਦੇਸ਼ ਗਿਰ ਪਤਨ ਕੇਰ,
ਇੱਧਰ ਜਦੋਂ ਪਹਾੜੀ ਰਾਜਿਆਂ ਦੇ ਨਗਰਾਂ ਦੇ ਉੱਤੇ ਕਹਿਲੂਰ ਰਿਆਸਤ ਦੇ ਪਿੰਡਾਂ ਦੇ ਉੱਤੇ ਹਮਲਾ ਹੋਇਆ ਖਾਲਸੇ ਦਾ,
ਸ਼ਤਰੂਨ ਸੈਨ ਪਹੁੰਚੀ ਬਡੇਰ,
ਪਹਾੜੀ ਰਾਜਿਆਂ ਦੀਆਂ ਫੌਜਾਂ ਆ ਗਈਆਂ, ਜਿਵੇਂ ਉਹਨਾਂ ਨੇ ਵਿਉਂਤਬੰਦੀ ਕੀਤੀ ਹੋਈ ਸੀ ਕਿ ਜਦੋਂ ਗੁਰੂ ਜੀ ਆਨੰਦਪੁਰੋਂ ਬਾਹਰ ਆਉਣਗੇ ਤੇ ਉਹਨਾਂ ਤੇ ਹਮਲਾ ਕਰਾਂਗੇ। ਪਹਾੜੀ ਰਾਜੇ ਤਿਆਰੀਆਂ ਕਰੇ ਬੈਠੇ ਸਨ, ਉਹ ਆਪਣੀ ਫੌਜ ਲੈ ਕੇ ਸੈਨਾ ਲੈ ਕੇ ਆਪ ਪਹੁੰਚੇ ਸਤਿਗੁਰਾਂ ਦੇ ਖਾਲਸੇ ਤੇ ਹਮਲਾ ਕਰਨ ਲਈ।
ਬੀਜੇ ਸਮੂਹ ਭੀਮ ਚੰਦ,
ਰਾਜੇ ਭੀਮ ਚੰਦ ਨੇ ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਔਰ ਆਪਣੀਆਂ ਫੌਜਾਂ ਨੂੰ ਗੁਰੂ ਖਾਲਸੇ ਦੇ ਉੱਤੇ ਹਮਲਾ ਕਰਨ ਵਾਸਤੇ ਭੇਜ ਦਿੱਤਾ।
ਸੰਗ ਹੰਡੂਰੀ ਭੂਪ ਚੰਦ,
ਰਾਜਾ ਹੰਡੂਰੀਆ ਰਾਜਾ ਭੂਪ ਚੰਦ ਇਹਦਾ ਨਾਂ ਹੈ, ਇਹ ਵੀ ਨਾਲ ਚੱਲ ਕੇ ਆਇਆ ਫੌਜ ਦੀ ਅਗਵਾਈ ਕਰਨ ਵਾਸਤੇ।
ਅਗਰੇ ਗਰੀਸ਼ ਮਨ ਅਦਕ ਚਾਬ,
ਹੋਰ ਵੀ ਬੜੇ ਗਰੀਸ਼ ਪਹਾੜੀਏ ਰਾਜੇ ਬੜੇ ਚਾਓ ਦੇ ਨਾਲ ਚੜ ਕੇ ਆਏ ਹਨ ਕਿ ਹੁਣ ਤਾਂ ਗੁਰੂ ਜੀ ਨੂੰ ਸੌਖੇ ਢੰਗ ਨਾਲ ਹੀ ਮਾਰ ਲਵਾਂਗੇ ਖਾਲਸੇ ਨੂੰ, ਕਿਉਂਕਿ ਉਹਨਾਂ ਕੋਲ ਲੜਨ ਵਾਸਤੇ ਕਿਲਾ ਕੋਈ ਨਹੀਂ, ਅੱਗੇ ਤਾਂ ਕਿਲੇ ਲੋਹਗੜ੍ਹ ਦਾ ਆਸਰਾ ਲੈ ਕੇ ਲੜੇ ਨੇ, ਹੁਣ ਤਾਂ ਉਹਨਾਂ ਕੋਲ ਕੋਈ ਕਿਲਾ ਨਹੀਂ ਹੈ, ਹੁਣ ਤਾਂ ਰੜੇ ਮੈਦਾਨ ਦੇ ਉੱਤੇ ਨੇ, ਜਿਵੇਂ ਮਰਜ਼ੀ ਉਹਨਾਂ ਨੂੰ ਮਾਰ ਪਕਾਵਾਂਗੇ। ਏਦਾਂ ਦਾ ਚਾਓ ਲੈ ਕੇ ਪਹਾੜੀਏ ਆਏ ਨੇ ਚੜ ਕੇ।
ਮੈਂ ਦੁਰਗ ਕੋਟ ਮਾਵਾ ਸਥਾਨ,
ਕਹਿੰਦੇ ਹੁਣ ਕਿਹੜਾ ਗੁਰੂ ਜੀ ਦੇ ਕੋਲ ਕੋਈ ਕਿਲਾ ਹੈ ਜਿਸ ਕਿਲੇ ਦੇ ਵਿੱਚ ਉਹਨਾਂ ਨੇ ਜਾ ਕੇ ਆਕੀ ਹੋਣਾ ਹੈ।
ਇਹ ਭਈ ਬੋਤਿਆ ਜੀ ਲਖੇ,
ਤਾਂ ਬੜੀ ਵਧੀਆ ਗੱਲ ਹੋਈ ਆ, ਸਾਡੇ ਮਨ ਭਾਉਣ ਦੀ ਗੱਲ ਹੋਈ ਹੈ, ਹੁਣ ਤਾਂ ਰੜੇ ਮੈਦਾਨ ਤੇ ਵੇਖੋ ਕਿੱਡੇ ਨਮਕ ਹਰਾਮੀ ਤੇ ਆਪਣੇ ਧਰਮ ਤੋਂ ਡਿੱਗੇ ਭ੍ਰਸ਼ਟੇ ਹੋਏ ਰਾਜੇ ਨੇ। ਪਹਿਲਾਂ ਗੁਰੂ ਪਾਤਸ਼ਾਹ ਜੀ ਨੂੰ ਗਊ ਦੀ ਆਣ ਦਿੱਤੀ ਆ ਕਿ ਤੁਸੀਂ ਚਲੇ ਜਾਓ ਆਨੰਦਪੁਰ ਸਾਹਿਬ ਛੱਡ ਕੇ, ਸਾਨੂੰ ਸਾਡੀ ਇੱਜ਼ਤ ਰਹਿ ਜਾਏਗੀ, ਪਰ ਹੁਣ ਆਪਣੇ ਧਰਮ ਤੇ ਪੱਕੇ ਨਹੀਂ ਰਹੇ, ਧਰਮ ਤੋਂ ਡੋਲ ਕੇ ਸਤਿਗੁਰਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ। ਔਰ ਕਹਿੰਦੇ ਜੀ ਇਹ ਤਾਂ ਬੜੀ ਵਧੀਆ ਗੱਲ ਸਾਡੀ ਮਨ ਭਾਉਂਦੀ ਬਣ ਗਈ ਹੈ।
ਗੁਰ ਆਨੰਦਪੁਰਾ ਤਜ ਦੀਨ ਗਰੇ,
ਗੁਰੂ ਜੀ ਨੇ ਆਨੰਦਪੁਰਾ ਛੱਡ ਦਿੱਤਾ ਹੈ, ਆਪਣਾ ਘਰ ਛੱਡ ਕੇ ਮਹਿਲ ਛੱਡ ਕੇ ਬਾਹਰ ਆ ਗਏ ਹਨ।
ਨੈ ਪਰਤ ਜ਼ੋਰ ਹੈ ਯਤਨ ਨਾਏ,
ਕਹਿੰਦੇ ਹੁਣ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਸਨ ਉਦੋਂ ਸਾਡਾ ਉਹਨਾਂ ਤੇ ਜ਼ੋਰ ਨਹੀਂ ਸੀ ਪੈਂਦਾ, ਨਾ ਹੀ ਸਾਡਾ ਕੋਈ ਯਤਨ ਚੱਲਦਾ ਸੀ।
ਲੜ ਕਰ ਸੋ ਮਰੈ ਪਤੇ ਅਨਕ ਤਾਏ,
ਉੱਥੇ ਅਸੀਂ ਹਮਲਾ ਕਰਦੇ ਆਨੰਦਪੁਰ ਸਾਹਿਬ ਤੇ ਸਾਡੇ ਸੂਰਮੇ ਹੀ ਮਰਨੇ ਸੀ, ਸਾਡੇ ਸਿਪਾਹੀ ਮਰਨੇ ਸੀ, ਸਾਡੀਆਂ ਫੌਜਾਂ ਦਾ ਨੁਕਸਾਨ ਹੋਣਾ ਸੀ, ਪਰ ਹੁਣ ਅਸੀਂ ਉਹਨਾਂ ਦਾ ਨੁਕਸਾਨ ਕਰਾਂਗੇ, ਹੁਣ ਖਾਲਸੇ ਨੂੰ ਮਾਰਾਂਗੇ, ਰੜੇ ਮੈਦਾਨ ਦੇ ਵਿੱਚ ਅਸੀਂ ਹਮਲਾ ਕਰਾਂਗੇ।
ਮਿਲ ਮਿਲ ਗਰੀ ਸ਼ੀ ਮੈਂ ਆਨੰਦ ਪਾਏ,
ਇੱਦਾਂ ਇਹ ਪਹਾੜੀਏ ਮਿਲ ਮਿਲ ਕੇ ਬੜੇ ਖੁਸ਼ ਹੋਏ ਹੋਏ ਨੇ, ਮਾਨੋ ਜਿਵੇਂ ਜੰਗ ਜਿੱਤ ਗਈ ਹੁਣ, ਲੜੇ ਬਿਨਾਂ ਹੀ ਮਾਨੋ ਜਿਵੇਂ ਕਿਸੇ ਫੈਸਲੇ ਤੇ ਪਹੁੰਚ ਗਏ ਹੁਣ ਵੀ ਅਸੀਂ ਤਾਂ ਜੰਗ ਜਿੱਤ ਗਏ ਹਾਂ। ਪਰ ਇਹ ਨਹੀਂ ਸੀ ਪਤਾ ਕਿ ਜਿਹੜੇ ਕਿਲਿਆਂ ਵਿੱਚ ਲੜਨਾ ਜਾਣਦੇ ਨੇ ਉਹ ਕਿਲਿਆਂ ਵਿੱਚੋਂ ਬਾਹਰ ਆ ਕੇ ਜੰਗ ਦੇ ਮੈਦਾਨ ਦੇ ਵਿੱਚ ਰੜੇ ਮੈਦਾਨ ਵਿੱਚ ਵੀ ਲੜਨਾ ਜਾਣਦੇ ਨੇ, ਉੱਥੇ ਸਗੋਂ ਦੁੱਗਣੇ ਚਾਓ ਨਾਲ ਲੜਦੇ ਨੇ। ਓਨੀ ਲੜਾਈ ਹਾਲੇ ਬੰਦੂਕਾਂ ਨਾਲ ਤੇ ਦੂਰ ਦੀਆਂ ਜਿਹੜੀਆਂ ਤੀਰਾਂ ਦੇ ਨਾਲ ਨਹੀਂ ਉਹ ਲੜਨੀਆਂ ਜਾਣਦੇ, ਜਿੰਨੀ ਲੜਾਈ ਤੇਗਾਂ ਤੇ ਢਾਲਾਂ ਫੜ ਕੇ ਲੜਨਾ ਜਾਣਦੇ ਨੇ। ਇਹ ਨਹੀਂ ਸੀ ਪਤਾ ਇਹਨਾਂ ਪਹਾੜੀਆਂ ਨੂੰ, ਮਿਲ ਮਿਲ ਕੇ ਬੜੇ ਖੁਸ਼ ਹੋ ਰਹੇ ਨੇ, ਕਹਿੰਦੇ ਜੀ ਸਾਡੀ ਤਾਂ ਮਨ ਭਾਉਂਦੀ ਬਣ ਗਈ ਹੈ, ਰੜੇ ਮੈਦਾਨ ਦੇ ਵਿੱਚ ਗੁਰੂ ਜੀ ਨੂੰ ਹੁਣ ਅਸੀਂ ਮਾਰਾਂਗੇ।
ਪੈਦਲ ਤੁਰੰਗ ਦੀਨ ਸੁਪਠਾਏ,
ਇਹਨਾਂ ਨੇ ਆਪਣੇ ਪੈਦਲ ਸੂਰਮੇ ਤੇ ਘੋੜ ਸਵਾਰ ਭੇਜ ਦਿੱਤੇ ਖਾਲਸੇ ਤੇ ਹਮਲਾ ਕਰਨ ਵਾਸਤੇ।
ਜੇ ਤੱਕ ਸੈਨ ਬਾਈ ਸਧਾਰ,
ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਦੀ ਜਿੰਨੀ ਸੈਨਾ ਹੈ, ਜਿੰਨੀ ਵੀ ਫੌਜ ਹੈ,
ਧੁੰਦਪ ਬਜਾਏ ਹਥਿਆਰ ਧਾਰ,
ਇਹਨਾਂ ਨੇ ਨਗਾਰੇ ਬਜਾ ਕੇ ਹਥਿਆਰ ਧਾਰਨ ਕਰਕੇ ਸ਼ਸਤਰ ਧਾਰਨ ਕਰਕੇ ਹਮਲਾ ਬੋਲ ਦਿੱਤਾ।
ਚਲ ਮਨੋ ਓਰੜੀ ਗੰਗ ਧਾਰ,
ਕਹਿੰਦੇ ਮਾਨੋ ਜਿਵੇਂ ਗੰਗਾ ਦੇ ਵਿੱਚ ਉਛਾਲ ਆਉਂਦਾ ਨਾ, ਏਦਾਂ ਉਛੜ ਕੇ ਗੰਗਾ ਦੀ ਧਾਰ ਵਾਂਗੂ ਉਮੜ ਕੇ ਆਏ ਨੇ ਸਾਰੇ ਪਹਾੜੀਏ ਖਾਲਸੇ ਉੱਤੇ।
ਅਣਗਿਣਤ ਫੰਗ ਖਰ ਖਰਗ ਧਾਰ,
ਅਣਗਿਣਤ ਬੰਦੂਕਾਂ ਤੇ ਤਿੱਖੀਆਂ ਤੇਗਾਂ ਦੀ ਧਾਰ ਲੈ ਕੇ ਆਪਣੇ ਨਾਲ ਚੜੇ ਹਨ।
ਗਨ ਬਜੇ ਢੋਲ ਪਟੇ ਨਿਸ਼ਾਨ,
ਚੜਾਈ ਸਮੇਂ ਇਹਨਾਂ ਦੇ ਨਗਾਰੇ ਵੱਜੇ ਨੇ ਔਰ ਪਟਹਿ ਨਫੀਰੀਆਂ ਵੱਜੀਆਂ ਨੇ, ਢੋਲ ਵੱਜੇ ਹਨ।
ਪੀਰਨ ਪੁੰਕਾਰ ਤੁਰੇ ਨਿਸ਼ਾਨ,
ਭੇਰੀਆਂ ਦੇ ਵਿੱਚ ਫੂੰਕਾਂ ਭਰ ਭਰ ਕੇ ਭੇਰੀਆਂ ਵਜਾਈਆਂ ਨੇ, ਸ਼ਹਿਨਾਈਆਂ ਵਜਾਈਆਂ ਨੇ, ਕਰਨਾਰ ਵਜਾਏ ਹਨ।
ਉਤਪਾਏ ਖਾਲਸੇ ਲੂਟ ਮਾਰ,
ਪਹਾੜੀਆਂ ਨੇ ਹਮਲਾ ਕੀਤਾ, ਉਧਰ ਖਾਲਸਾ ਪਹਿਲਾਂ ਹੀ ਤਿਆਰ ਬੈਠਾ ਸੀ, ਸਿੰਘ ਪਹਿਲਾਂ ਹੀ ਤਿਆਰ ਬਰ ਤਿਆਰ ਹੋਏ ਉੱਥੇ ਪਿੰਡਾਂ ਤੇ, ਜਿਹੜੇ ਨਹੋਰ ਨਗਰ ਸੀ ਗੁੱਜਰਾਂ ਰੰਗੜਾਂ ਦੇ, ਸਿੰਘ ਪਹਿਲਾਂ ਹੀ ਉਹਨਾਂ ਤੇ ਹਮਲਾ ਕਰਕੇ ਤਿਆਰ ਬਰ ਤਿਆਰ ਹੋਏ ਬੈਠੇ ਸਨ।
ਸਭ ਲਏ ਪਦਾਰਥ ਕਰ ਉਜਾੜ,
ਖਾਲਸੇ ਨੇ ਚੰਗੇ ਪਿੰਡ ਲੁੱਟੇ ਤੇ ਉਜਾੜੇ ਹਨ, ਥੇ ਬਣਾ ਕੇ ਰੱਖ ਦਿੱਤੇ ਨੇ ਨਾ ਪਹਾੜੀਆਂ ਦੇ ਕਈ ਪਿੰਡ ਖਾਲਸੇ ਨੇ।
ਕਹਿ ਲੂਰ ਧੂਣ ਮੈਂ ਧੂਮ ਧਾਮ,
ਕਹਿ ਲੂਰ ਰਿਆਸ ਦੀ ਜਿਹੜੀ ਦੂਣ ਹੈ ਉਹਦੇ ਵਿੱਚ ਧੂਮ ਮਚੀ ਹੋਈ ਹੈ, ਹਾਹਾਕਾਰ ਮਚੀ ਹੋਈ ਹੈ, ਭਾਜੜ ਪਈ ਹੋਈ ਹੈ।
ਹਿਮ ਪਰੀ ਮਾਰ ਤਜ ਤਜ ਧਾਮ,
ਔਰ ਮਾਰ ਇਹੋ ਜੀ ਮਚੀ ਹੈ ਕਿ ਪਹਾੜੀਏ ਆਪਣੇ ਘਰ ਬਾਰ ਛੱਡ ਛੱਡ ਕੇ ਦੌੜ ਰਹੇ ਨੇ, ਨੱਠ ਰਹੇ ਨੇ ਆਪਣੀਆਂ ਜਾਨਾਂ ਬਚਾ ਕੇ।
ਜੋ ਅੜੈ ਬੇਗ ਹੀ ਮਾਰ ਲੇਤ,
ਜਿਹੜਾ ਸਰ ਖਾਲਸੇ ਪੰਥ ਅੱਗੇ ਅੜਦਾ ਹੈ ਸਿੰਘ ਉਸੇ ਵੇਲੇ ਉਹਨੂੰ ਮਾਰ ਕੇ ਜ਼ਮੀਨ ਵਿੱਚ ਗਰਕ ਕਰ ਦਿੰਦੇ ਹਨ।
ਛੂਟੈ ਤੁਫੰਗ ਬੜ ਜੰਗ ਖੇਤ,
ਔਰ ਬੜੀਆਂ ਭਾਰੀਆਂ ਬੰਦੂਕਾਂ ਚੱਲ ਰਹੀਆਂ ਨੇ ਰਣ ਭੂਮੀ ਵਿੱਚ, ਜੰਗ ਦੇ ਮੈਦਾਨ ਵਿੱਚ।
ਘੋਰਨ ਨਚਾਏ ਮੋਰਨ ਮਨਿੰਦ,
ਘੋੜਿਆਂ ਨੂੰ ਨਚਾਉਂਦੇ ਨੇ ਜਿਵੇਂ ਮੋਰ ਪਹਿਲਾਂ ਪਾਉਂਦੇ ਨੇ ਨਾ, ਮੋਰ ਨੱਚਦੇ ਨੇ, ਮੋਰਾਂ ਦੇ ਮਨਿੰਦ ਘੋੜਿਆਂ ਨੂੰ ਸਿੰਘ ਸੂਰਮੇ ਨਚਾਉਂਦੇ ਹਨ।
ਘੋਰਨ ਬਣਾਏ ਸੂਰਨ ਬਿਲੰਦ,
ਔਰ ਸੂਰਮੇ ਬਹਾਦਰ ਯੋਧੇ ਬੜੀ ਛੇਤੀ ਨਾਲ ਬੜੀ ਬਹਾਦਰੀ ਨਾਲ ਲੜਦੇ ਹਨ।
ਤੋਰਨ ਰਿਪੋਨ ਫੋਰਨ ਸੋ ਅੰਗ
ਬੜੀ ਛੇਤੀ ਨਾਲ ਬੰਦੂਕਾਂ ਵਿੱਚ ਗੋਲੀਆਂ ਭਰ ਕੇ ਗਜਾਂ ਨਾਲ ਠੋਕ ਕੇ ਸਿੱਧੀਆਂ ਕਰਕੇ ਦਸਤਰਾਵਾਂ ਕਰਕੇ ਨਿਸ਼ਾਨੇ ਦਾਗ ਦਿੰਦੇ ਨੇ ਸਿੰਘ ਸੂਰਮੇ ਔਰ ਵੈਰੀਆਂ ਦੀਆਂ ਛਾਤੀਆਂ ਨੂੰ ਅੰਗਾਂ ਨੂੰ ਤੋੜ ਸੁੱਟਦੇ ਹਨ
ਤੋਰਨ ਉਬੈ ਸੋ ਛੋਰਨ ਤੁਫੰਗ
ਆਖਿਰਕਾਰ ਦੋਹਾਂ ਪਾਸਿਓਂ ਬੰਦੂਕਾਂ ਚੱਲਣ ਲੱਗੀਆਂ ਉਧਰੋਂ ਪਹਾੜੀਆਂ ਦੀ ਫੌਜ ਵੀ ਆ ਗਈ ਖਾਲਸੇ ਦੇ ਨੇੜੇ ਇਧਰੋਂ ਖਾਲਸੇ ਦੀਆਂ ਬੰਦੂਕਾਂ ਵੀ ਚੱਲ ਰਹੀਆਂ ਨੇ ਉਧਰੋਂ ਪਹਾੜੀਆਂ ਦੀਆਂ ਬੰਦੂਕਾਂ ਵੀ ਚੱਲ ਰਹੀਆਂ ਦੋਹਾਂ ਪਾਸਿਆਂ ਤੋਂ ਮਾਰ ਮਚੀ ਹੈ
ਤਬ ਹੋਏ ਮੁਕਾਬਲੇ ਦਲ ਦੋਨ
ਦੋਹਾਂ ਦਲਾਂ ਦਾ ਮੁਕਾਬਲਾ ਹੋਣ ਲੱਗਾ ਜਿਵੇਂ ਕਲਗੀਧਰ ਜੀ ਲਿਖਦੇ ਨੇ ਪਹਿਲਾਂ ਦਲਾਂ ਮਿਲਣਦਿਆਂ ਭੇੜ ਪਿਆ ਨਿਹੰਗਾਂ ਸੂਰਮਿਆਂ ਦਾ ਦੋਹਾਂ ਦਲਾਂ ਦਾ ਆਪਸ ਵਿੱਚ ਭੇੜ ਹੋਇਆ ਦੋਹਾਂ ਪਾਸੇ ਦੇ ਦਲ ਜਿਹੜੇ ਨੇ ਆਪਸ ਵਿੱਚ ਮੁਕਾਬਲੇ ਕਰਨ ਲੱਗੇ ਹਨ
ਪ੍ਰੇਰੇ ਸਮੀਰ ਜਿਵੇਂ ਜਲਦ ਊਨ
ਹਵਾ ਦੇ ਪ੍ਰੇਰੇ ਹੋਏ ਕਹਿੰਦੇ ਜਿਵੇਂ ਬੱਦਲ ਇੱਕ ਆਪਸ ਵਿੱਚ ਟਕਰਾਉਂਦੇ ਨੇ ਨਾ ਜਿਵੇਂ ਹਵਾ ਪ੍ਰੇਰਦੀ ਹੈ ਤੇ ਬੱਦਲ ਜਿਹੜੇ ਨੇ ਉਹ ਪ੍ਰੇਰ ਪ੍ਰੇਰ ਕੇ ਇੱਕ ਦੂਜੇ ਨੂੰ ਆਪਸ ਵਿੱਚ ਲੜਾਉਂਦੇ ਨੇ ਆਕਾਸ਼ ਵਿੱਚ ਛਾਏ ਬੱਦਲ ਏਦਾਂ ਕਹਿੰਦੇ ਦੋਹਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਭਿੜਦੇ ਹਨ
ਕਰਕਾ ਸਮੋ ਗੋਰੀ ਗਿਰੰਤ
ਕਹਿੰਦੇ ਇਹਦੇ ਵਿੱਚ ਗੋਲੀਆਂ ਜਿਹੜੀਆਂ ਡਿੱਗ ਰਹੀਆਂ ਨੇ ਏਦਾਂ ਜਾਪਦਾ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ
ਬਾਰੂਦ ਅਗਨ ਤੜਤਾ ਦੇ ਪੰਤ
ਔਰ ਜਿਹੜਾ ਬਾਰੂਦ ਧੁਖਦਾ ਹੈ ਗੋਲੀਆਂ ਚਮਕਦੀਆਂ ਨੇ ਜਦੋਂ ਤੋੜੇ ਧੁਖਦੇ ਨੇ ਚਮਕਦੇ ਨੇ ਉਹ ਬਿਜਲੀ ਦੇ ਸਮਾਨ ਚਮਕਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ
ਇੱਕ ਵਾਰ ਛੁੱਟੀ ਸ਼ਲਖਾਂ ਕਰਾਲ
ਉਹ ਵਾਰ ਬੜੀਆਂ ਭਿਆਨਕ ਸ਼ਲਖਾਂ ਬੰਦੂਕਾਂ ਦੀਆਂ ਚੱਲ ਪਈਆਂ ਨੇ ਕੜਾ ਕੜੀ ਸ਼ਲਖ ਹੁੰਦੀ ਹੈ ਖਾਲਸਾ ਜੀ ਜਿਵੇਂ ਹਜ਼ਾਰ ਬੰਦੂਕ ਹੋਵੇ ਇਕੱਠੀਆਂ ਚੱਲ ਪੈਣ 100, 50, 200, 500 ਬੰਦੂਕ ਇਕੱਠੀ ਚੱਲੇ ਉਹਨੂੰ ਸ਼ਲਖ ਕਹਿੰਦੇ ਨੇ ਕਹਿੰਦੇ ਇਸ ਤਰ੍ਹਾਂ ਕਈ ਸ਼ਲਖਾਂ ਚੱਲੀਆਂ ਹਨ
ਧੜਪੜ ਸੁਨਾਦ ਸੁਣਤੇ ਵਿਸਾ
ਗੋਲੀਆਂ ਦੀ ਆਵਾਜ਼ ਬੱਦਲਾਂ ਵਾਂਗੂ ਗੜਗੜਾਹਟ ਵਾਂਗੂ ਗਰਜਦੀ ਹੈ ਔਰ ਤੜਫੜ ਤੜਫੜ ਕਰਕੇ ਗੋਲੀਆਂ ਚੱਲਦੀਆਂ ਏਦਾਂ ਜਾਪਦਾ ਹੈ ਜਿਵੇਂ ਕੋਈ ਮਾਈ ਬੀਬੀ ਭੱਠੀ ਦੇ ਉੱਤੇ ਬੈਠੀ ਹੋਈ ਦਾਣੇ ਭੁੰਨਦੀ ਹੈ ਤੇ ਦਾਣੇ ਤੜਫੜ ਤੜਫੜ ਕਰਕੇ ਭੁੜਕ ਭੁੱਜਦੇ ਨੇ ਨਾ ਏਦਾਂ ਕਹਿੰਦੇ ਦਾਣਿਆਂ ਵਾਂਗੂ ਭੁੜਕਦੀਆਂ ਹੋਈਆਂ ਗੋਲੀਆਂ ਚੱਲਦੀਆਂ ਹਨ
ਦਿਸ਼ ਦੋਇਨ ਮਾਰ ਮਾਚੀ ਵਿਸ਼ੇਸ਼
ਦੋਹਾਂ ਪਾਸਿਓਂ ਵਿਸ਼ੇਸ਼ ਕਰਕੇ ਬੜੀ ਭਿਆਨਕ ਮਾਰ ਮਚੀ ਹੈ
ਛਣਕੰਤ ਗਜਨ ਰਣ ਕੇ ਅਸ਼ੇਸ਼
ਔਰ ਗਜ ਖੜਕਦੇ ਨੇ ਬੰਦੂਕਾਂ ਵਿੱਚ ਇੱਕ ਵਾਰੀ ਗੋਲੀ ਚਲਾ ਕੇ ਦਾਗ ਕੇ ਦੁਬਾਰਾ ਫੇਰ ਗੋਲੀਆਂ ਭਰਦੇ ਨੇ ਪੁਰਾਣੀਆਂ ਬੰਦੂਕਾਂ ਗਜਾਂ ਦੇ ਨਾਲ ਉਹਨਾਂ ਵਿੱਚ ਗੋਲੀਆਂ ਠੋਕੀਆਂ ਜਾਂਦੀਆਂ ਬਰੂਦ ਠੋਕਿਆ ਜਾਂਦਾ ਸੀ ਗਜ ਮਾਰ ਮਾਰ ਕੇ ਕਹਿੰਦੇ ਬੰਦੂਕਾਂ ਦੇ ਵਿੱਚ ਗੋਲੀਆਂ ਭਰਦੇ ਤੇ ਉਹ ਗਜਾਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ
ਪਰ ਮੁਸ਼ਟ ਬਰੂਦ ਡਾਲ ਤੇ ਉਤਾਲ
ਭਰ ਭਰ ਕੇ ਬਰੂਦ ਬੰਦੂਕਾਂ ਦੀਆਂ ਨਾਲੀਆਂ ਚ ਪਾ ਕੇ ਉਤੋਂ ਗਜਾਂ ਨਾਲ ਠੋਕਦੇ ਨੇ ਇੱਕ ਗਜ ਚੱਲਦਾ ਹੋਵੇ ਬੰਦੂਕ ਦੀ ਨਲੀ ਚ ਉਹਦੀ ਬੜੀ ਆਵਾਜ਼ ਹੁੰਦੀ ਹੁਣ ਇੱਥੇ ਤਾਂ ਸੈਂਕੜੇ ਗਜ ਠੋਕੇ ਜਾ ਰਹੇ ਨੇ ਕਿੰਨੀ ਆਵਾਜ਼ ਉੱਠਦੀ ਹੈ ਕਿੰਨਾ ਨਾਦ ਉੱਠਦਾ ਹੈ
ਗੁਲਕਾਂ ਸੁਡਾਲ ਠੋਕਤ ਮਿਸਾਲ
ਔਰ ਬੰਦੂਕਾਂ ਦੀਆਂ ਨਾਲੀਆਂ ਦੇ ਵਿੱਚ ਗੋਲੀਆਂ ਠੋਕਦੇ ਨੇ ਗਜਾਂ ਦੇ ਨਾਲ
ਪਰ ਤੁਰਤ ਪਲੀਤੇ ਪਰ ਜਮਾਏ
ਛੇਤੀ ਨਾਲ ਭਰ ਕੇ ਬੰਦੂਕਾਂ ਨੂੰ ਪਲੀਤਾ ਉੱਤੇ ਜਮਾ ਦਿੰਦੇ ਨੇ ਬਰੂਦ ਦਾ ਉਹ ਪਲੀਤਾ ਉੱਤੇ ਜਮਾ ਕੇ ਰੱਖ ਦਿੰਦੇ ਹਨ
ਤੋੜਾ ਉਭਾਰ ਕਲ ਪੈ ਟਿਕਾਏ
ਫਿਰ ਉਹਦੇ ਤੇ ਤੋੜਾ ਤੁਹਾ ਦਿੰਦੇ ਨੇ ਤੋੜਾ ਲਾ ਦਿੰਦੇ ਨੇ ਔਰ ਤੋੜਾ ਲਾ ਕੇ ਫਿਰ ਆਪਣੇ ਹੱਥ ਦੇ ਵਿੱਚ ਉਂਗਲ ਰੱਖ ਲੈਂਦੇ ਨੇ ਘੋੜੇ ਦੇ ਉੱਤੇ ਬੰਦੂਕ ਦੇ ਉੱਤੇ ਨਿਸ਼ਾਨਾ ਲਾ ਕੇ ਫਿਰ ਗੋਲੀ ਨੂੰ ਕਹਿੰਦੇ ਦਸਤਰਵਾਂ ਕਰਦੇ ਹਨ
ਕਰ ਦਸਤਰਵਾਂ ਰਿਪ ਤਨ ਤਕਾਏ
ਦੁਸ਼ਮਣ ਦੇ ਸਰੀਰ ਦੇ ਉੱਤੇ ਗੋਲੀ ਦਾ ਨਿਸ਼ਾਨਾ ਤੱਕ ਕੇ ਇਹਨੇ ਵੀ ਹਵਾ ਚ ਚਲਾਈ ਜਾਣ ਗੋਲੀਆਂ ਕਹਿੰਦੇ ਦੁਸ਼ਮਣ ਦੇ ਸਰੀਰ ਦਾ ਨਿਸ਼ਾਨਾ ਤੱਕ ਕੇ ਦਸਤਰਵਾਂ ਦਾ ਮਤਲਬ ਹੁੰਦਾ ਨਿਸ਼ਾਨਾ ਤੱਕ ਕੇ ਗੋਲੀ ਚਲਾਉਂਦੇ ਹਨ
ਮੈਂ ਸ਼ਿਤਾਬ ਨੇ ਕਰ ਡੁਲਾਏ
ਔਰ ਬੜੀ ਤੇਜ਼ੀ ਦੇ ਨਾਲ ਗੋਲੀ ਚਲਾਉਂਦੇ ਨੇ ਹੱਥ ਨਹੀਂ ਕੰਬਦੇ ਗੋਲੀ ਚਲਾਉਣ ਵੇਲੇ ਕਿਉਂਕਿ ਜੇ ਹੱਥ ਕੰਬ ਜੇ ਤੇ ਨਿਸ਼ਾਨਾ ਹਿੱਲ ਜਾਂਦਾ ਹੈ ਐਨ ਸਾਹ ਰੋਕ ਕੇ ਬੜੀ ਫੁਰਤੀ ਦੇ ਨਾਲ ਕਿਉਂਕਿ ਜਦੋਂ ਸਾਹ ਤੱਕ ਵੀ ਨਹੀਂ ਲੈਣਾ ਹੁੰਦਾ ਜਦੋਂ ਨਿਸ਼ਾਨਾ ਲਾਇਆ ਜਾਂਦਾ ਬੰਦੂਕ ਦਾ ਜਾਂ ਤੀਰ ਦਾ, ਉਸ ਵੇਲੇ ਆਪਣੇ ਸਾਹਾਂ ਤੇ ਵੀ ਕੰਟਰੋਲ ਰੱਖਣਾ ਪੈਂਦਾ ਤਾਂ ਜੋ ਹੱਥ ਨਾ ਹਿੱਲੇ, ਤੇ ਕਹਿੰਦੇ ਹੱਥਾਂ ਦਾ ਪੂਰਾ ਨਿਸ਼ਾਨਾ ਕਰਕੇ ਹਿੱਥਾਂ ਨੂੰ ਹਿੱਲਣ ਨਹੀਂ ਦਿੰਦੇ, ਸਿੱਧਾ ਕਰਕੇ ਨਿਸ਼ਾਨਾ ਗੋਲੀ ਦਾ ਦਾਗਦੇ ਹਨ।
ਜਬ ਲਗੇ ਜਾਏ ਮੈਂ ਦੇਰ ਕੋਈ,
ਜਦੋਂ ਗੋਲੀ ਛੂੰਕਦੀ ਜਾਂਦੀ ਹੈ ਬੰਦੂਕ ਚੋਂ ਤੇ ਜਾ ਕੇ ਕਿਸੇ ਵੈਰੀ ਦੇ ਸਰੀਰ ਨੂੰ ਜਾ ਕੇ ਵੱਜਦੀ ਹੈ, ਦੇਰੀ ਨਹੀਂ ਲਾਉਂਦੀ।
ਗਿਰ ਪਰੈ ਭੂਮ ਨਿਜ ਪ੍ਰਾਨ ਖੋਏ,
ਉਸੇ ਵੇਲੇ ਉਛਲ ਕੇ ਉਹ ਜ਼ਮੀਨ ਤੇ ਧੜਮ ਦੇ ਕੇ ਡਿੱਗ ਪੈਂਦਾ। ਜਿਹਨੂੰ ਜਾ ਕੇ ਗੋਲੀ ਵੱਜਦੀ ਹੈ ਉਹ ਨਾਲ ਹੀ ਜ਼ਮੀਨ ਦੇ ਉੱਤੇ ਡਿੱਗ ਪੈਂਦਾ, ਮੁੜ ਕੇ ਦੂਜਾ ਸਾਹ ਨਹੀਂ ਲੈਂਦਾ।
ਅਸਵਾਰ ਅਸਵਾਰ ਧੁਆਏ ਹੈ ਕੋ ਸ਼ਿਤਾਬ,
ਔਰ ਜਿਹੜੇ ਘੋੜ ਸਵਾਰ ਨੇ ਉਹ ਆਪਣੇ ਘੋੜਿਆਂ ਨੂੰ ਛੇਤੀ ਨਾਲ ਟੋਰਦੇ ਹਨ।
ਛੋਲਤ ਤੁਫੰਗ ਕਰਤ ਦਾਬ,
ਔਰ ਦਾ ਕਰਕੇ ਦੋਵਾਂ ਪਾਸਿਓਂ ਬੜੇ ਦਾ ਤੱਕ ਤੱਕ ਕੇ ਦੋਵਾਂ ਪਾਸਿਓਂ ਗੋਲੀਆਂ ਚਲਾਉਂਦੇ ਨੇ ਸੂਰਮੇ।
ਰਿਪ ਕੋ ਗਿਰਾਏ ਕਸਲੇਤ ਫੇਰ,
ਦੁਸ਼ਮਣ ਨੂੰ ਸੁੱਟ ਕੇ ਮਾਰ ਕੇ ਦੁਬਾਰਾ ਫੇਰ ਬੰਦੂਕ ਕੱਸ ਲੈਂਦੇ ਨੇ, ਦੁਬਾਰਾ ਫੇਰ ਬੰਦੂਕ ਤਿਆਰ ਕਰ ਲੈਂਦੇ ਨੇ।
ਬੁਨ ਕਰਤ ਨੇਰ ਤਤਕਾਲ ਗੇਰ,
ਤਤਕਾਲ ਛੇਤੀ ਨਾਲ ਨੇੜੇ ਹੋ ਕੇ ਗੋਲੀ ਦਾਗਦੇ ਨੇ, ਗੋਲੀ ਦਾਗ ਕੇ ਫੇਰ ਇਕਦਮ ਪਿੱਛੇ ਹਟ ਜਾਂਦੇ ਹਨ।
ਰੁਣ ਜੁਣਾ ਛੰਦ ਚਲੇ ਤੁਫੰਗਾ ਗੁਲਕਨ ਸੰਗਾ,
ਬੜੀਆਂ ਬੰਦੂਕਾਂ ਚੱਲ ਰਹੀਆਂ ਨੇ, ਗੋਲੀਆਂ ਚੱਲ ਰਹੀਆਂ ਹਨ।
ਲਗ ਲਗ ਅੰਗਾ ਕਰ ਭੰਗਾ,
ਔਰ ਅਨੇਕਾਂ ਸੂਰਮਿਆਂ ਦੇ ਸਰੀਰਾਂ ਦੇ ਅੰਗਾਂ ਨੂੰ ਲਗ ਲਗ ਕੇ ਗੋਲੀਆਂ ਉਹਨਾਂ ਦੇ ਸਰੀਰਾਂ ਨੂੰ ਭੰਗ ਕਰ ਰਹੀਆਂ ਨੇ, ਤੋੜ ਰਹੀਆਂ ਹਨ।
ਮੂਰਛਿਤ ਹੋਏ ਧਰ ਪਰ ਸੋਏ,
ਕਈ ਬੇਹੋਸ਼ ਹੋ ਕੇ ਡਿੱਗ ਪਏ ਨੇ, ਕਈ ਮਰ ਗਏ ਨੇ ਤੇ ਕਈ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ। ਜਿਹੜੇ ਬੇਹੋਸ਼ ਹੋ ਕੇ ਡਿੱਗਦੇ ਨੇ ਉਹ ਵੀ ਮਾਰੇ ਜਾਂਦੇ ਨੇ, ਘੋੜਿਆਂ ਦੇ ਪੈਰਾਂ ਥੱਲੇ ਸੂਰਮਿਆਂ ਦੇ ਪੈਰਾਂ ਥੱਲੇ ਦਰੜੇ ਜਾਂਦੇ ਹਨ, ਏਦਾਂ ਮਰ ਕੇ ਜ਼ਮੀਨ ਤੇ ਮਾਨੋ ਸਦਾ ਵਾਸਤੇ ਸੌਂ ਰਹੇ ਨੇ।
ਮਨੋ ਨਿਹਾਲੀ ਬਰਨ ਸੁਲਾਲੇ,
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਲਾਲ ਰੰਗ ਦੀ ਰਜਾਈ ਲੈ ਕੇ ਸੂਰਮੇ ਜ਼ਮੀਨ ਤੇ ਸੁੱਤੇ ਪਏ। ਲਹੂ ਵਗਦਾ ਨਾ ਸਰੀਰ ਚੋਂ ਤੇ ਲਹੂ ਨਾਲ ਸਾਰੇ ਸਰੀਰ ਉਹਨਾਂ ਦੇ ਲਾਲ ਸੁਰਖ ਹੋ ਰਹੇ ਨੇ, ਏਦਾਂ ਜਾਪਦਾ ਜਿਵੇਂ ਲਾਲ ਰੰਗ ਦੀਆਂ ਨਿਹਾਲੀਆਂ, ਨਿਹਾਲੀ ਕਹਿੰਦੇ ਨੇ ਰਜਾਈ ਨੂੰ, ਲਾਲ ਰੰਗ ਦੀਆਂ ਨਿਹਾਲੀਆਂ। ਆਸਾ ਜੀ ਦੀ ਵਾਰ ਵਿੱਚ ਵੀ ਬਚਨ ਆਉਂਦਾ ਨਾ, ਇੱਕ ਨਿਹਾਲੀ ਪੈ ਸਵਨ, ਤੇ ਨਿਹਾਲੀ ਦਾ ਮਤਲਬ ਹੁੰਦਾ ਰਜਾਈ। ਮਾਨੋ ਲਾਲ ਰੰਗ ਦੀਆਂ ਰਜਾਈਆਂ ਲੈ ਕੇ ਸਦਾ ਵਾਸਤੇ ਜ਼ਮੀਨ ਦੇ ਉੱਤੇ ਮਿੱਟੀ ਤੇ ਸੌ ਗਏ ਨੇ ਸੂਰਮੇ।
ਗਿਰ ਬੋਲੋ ਬੋ ਬਲ ਹੋ,
ਔਰ ਗਿਰ ਗਿਰ ਕੇ ਬਹੁਤ ਸਾਰੇ ਸੂਰਮੇ ਲਹੂ ਵਿੱਚ ਗਰਕ ਹੋ ਰਹੇ ਨੇ, ਬਹੁਬਲ ਹੋ ਬੇਬਲ ਹੋ ਰਹੇ ਹਨ।
ਮੁੱਖ ਮੁਰਝਾਨੇ ਹੱਥੋਂ ਪ੍ਰਾਨੇ,
ਔਰ ਉਹਨਾਂ ਦੇ ਮੁੱਖ ਮੁਰਝਾ ਜਾਂਦੇ ਨੇ ਜਦੋਂ ਗੋਲੀ ਵੱਜਦੀ ਆ, ਸਰੀਰ ਚੋਂ ਸਾਹ ਨਿਕਲਦੇ ਨੇ, ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਜਾਂਦੀਆਂ ਨੇ, ਮੁੱਖ ਪਾਟੇ ਦੇ ਪਾਟੇ ਰਹਿ ਜਾਂਦੇ ਨੇ, ਮੁਰਝਾ ਜਾਂਦੇ ਹਨ, ਔਰ ਸਰੀਰ ਦੇ ਵਿੱਚੋਂ ਪ੍ਰਾਣ ਉੱਡਣ ਪੰਖੇਰੂ ਹੋ ਜਾਂਦੇ ਹਨ।
ਰੂਪ ਰੂਪ ਅੱਗੇ ਨੈ ਡਰ ਭਾਗੇ,
ਰੁਪ ਰੁਪ ਕੇ ਪੈਰ ਅੱਗੇ ਜਮਾ ਜਮਾ ਕੇ ਲੜਦੇ ਨੇ ਸਤਿਗੁਰਾਂ ਦੇ ਸੂਰਮੇ, ਡਰ ਰੱਖ ਕੇ ਆਪਣੇ ਮਨ ਚ ਭੈ ਰੱਖ ਕੇ ਨਹੀਂ ਭਜਦੇ, ਬੜੀ ਬਹਾਦਰੀ ਨਾਲ ਦਲੇਰੀ ਨਾਲ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਜੰਗ ਦੇ ਮੈਦਾਨ ਚ ਮੂਹਰੇ ਹੋ ਕੇ ਪੈਰ ਅੜਾ ਕੇ ਲੜਦੇ ਹਨ।
ਚਰਨ ਜਮਾਏ ਨੈਣ ਹਿਲਾਏ,
ਆਪਣੇ ਪੈਰ ਜਮਾ ਕੇ ਲੜਦੇ ਨੇ ਸੂਰਮੇ, ਨਹਿਣ ਹਿਲਾਏ, ਆਪਣੇ ਪੈਰਾਂ ਨੂੰ ਰਣ ਭੂਮੀ ਚ ਰੰਚਕ ਭਰ ਵੀ ਨਹੀਂ ਹਿਲਾਉਂਦੇ, ਬੜੀ ਬਹਾਦਰੀ ਤੇ ਦਲੇਰੀ ਨਾਲ ਲੜਦੇ ਹਨ।
ਤੱਕ ਤੱਕ ਗੋਰੀ ਅਰੀ ਦਿਸ਼ੋਰੇ,
ਤੱਕ ਤੱਕ ਕੇ ਗੋਲੀਆਂ ਬੈਰੀਆਂ ਵੱਲ ਛੱਡਦੇ ਨੇ ਚਲਾਉਂਦੇ ਹਨ।
ਤੱਕ ਤੱਕ ਗੋਰੀ ਅਰੀ ਦਿਸ਼ੋਰੀ ਔਰ ਸਿਰ ਫੋਰੀ ਕਰ ਪਗ ਤੋਰੇ,
ਔਰ ਜਿਨ੍ਹਾਂ ਨੂੰ ਜਾ ਕੇ ਗੋਲੀ ਵੱਜਦੀ ਆ, ਕਿਸੇ ਦੀ ਛਾਤੀ, ਕਿਸੇ ਦਾ ਸਿਰ, ਕਿਸੇ ਦਾ ਹੱਥ, ਕਿਸੇ ਦਾ ਪੈਰ, ਜਿੱਥੇ ਵੀ ਜਾ ਕੇ ਵੱਜਦੀ ਆ ਉਸ ਅੰਗ ਨੂੰ ਤੋੜ ਕੇ ਰੱਖ ਦਿੰਦੀ ਆ ਗੋਲੀ।
ਥਲ ਥਲ ਰੋਕੇ ਦਲ ਖਲ ਢੁਕੇ,
ਔਰ ਥਾਂ ਥਾਂ ਦੇ ਉੱਤੇ ਰੋਕੇ ਹੋਏ ਨੇ, ਔਰ ਦਲ ਜਿਹੜੇ ਨੇ ਉਹ ਢੁੱਕੇ ਹੋਏ ਨੇੜੇ ਹੋ ਕੇ ਲੜਦੇ ਨੇ।
ਖਲ ਬਲ ਹੋਵਾ ਪੈ ਜੋਵਾ,
ਹੜ ਬੜਾਹਟ ਮਚੀ ਹੋਈ ਆ, ਖਲਬਲੀ ਮਚੀ ਹੋਈ ਆ ਜੰਗ ਦੇ ਮੈਦਾਨ ਵਿੱਚ, ਔਰ ਕਾਇਰਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਰਿਹਾ। ਸੂਰਮਿਆਂ ਦੇ ਮਨ ਵਿੱਚ ਤਾਂ ਰਣ ਸੂਰੇ ਦੇਖ ਹੁਲਾਸ, ਸੂਰਮਿਆਂ ਦੇ ਅੰਦਰ ਤਾਂ ਹੁਲਾਸ ਪੈਦਾ ਹੁੰਦਾ ਜੰਗ ਦਾ ਮੈਦਾਨ ਵੇਖ ਕੇ, ਪਰ ਜਿਹੜੇ ਕਾਇਰ ਨੇ, ਗੀਦੀ ਨੇ, ਕੰਮ ਦਿਲ ਨੇ, ਉਹਨਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ, ਭੈ ਪੈਦਾ ਹੋ ਰਿਹਾ।
ਰਨ ਮੈਂ ਮਾਰੇ ਸੁਪੱਟ ਕਰਾਰੇ,
ਬੜੇ ਬੜੇ ਸੂਰਮੇ ਯੋਧੇ ਜੰਗ ਦੇ ਮੈਦਾਨ ਵਿੱਚ ਮਾਰ ਸੁੱਟੇ ਹਨ।
ਬਰਿਆਰੇ ਤਰਤ ਨਟਾਰੇ,
ਬੜੇ ਬਰਿਆਰੇ ਤਿੰਗੋ ਜੋਰੀ ਅੱਗੇ ਹੋ ਕੇ ਵੱਧ ਕੇ ਬਲ ਦੇ ਨਾਲ ਲੜਨ ਵਾਲੇ ਨੇ, ਜਿਹੜੇ ਕਿਸੇ ਦੇ ਟਾਲਿਆਂ ਨਹੀਂ ਟਲਦੇ।
ਝਟਪਟ ਜੁੱਤੇ ਕਰ ਕਰ ਕੁੱਟੇ,
ਝਟਪਾਟੀ ਆਪਸ ਵਿੱਚ ਜੁੱਟ ਗਏ ਨੇ ਸੂਰਮੇ, ਔਰ ਇੱਕ ਦੂਜੇ ਨੂੰ ਕੱਟ ਕੱਟ ਕੇ ਕੁੱਟਣ ਲੱਗੇ ਨੇ, ਸੁੱਟਣ ਲੱਗੇ ਨੇ।
ਲੱਪਟ ਹੁੱਟੇ ਮੁੱਕ ਲੱਗ ਟੁੱਟੇ,
ਔਰ ਕਹਿੰਦੇ ਆਪਸ ਵਿੱਚ ਲੱਟਪਟ ਹੋ ਕੇ ਜੁੱਟ ਗਏ ਨੇ, ਔਰ ਕਿਸੇ ਦਾ ਮੂੰਹ ਟੁੱਟ ਰਿਹਾ, ਕਿਸੇ ਦੀਆਂ ਬਾਹਾਂ ਟੁੱਟ ਰਹੀਆਂ ਹਨ।
ਸਰਪਟ ਧਾਏ ਰਕਤ ਬਿਗਾਏ,
ਔਰ ਸੱਟਪਟ ਦੌੜੇ ਜਾਂਦੇ ਨੇ। ਸੱਟਪਟ ਦਾ ਮਤਲਬ ਹੁੰਦਾ ਛੇਤੀ ਛੇਤੀ ਦੌੜਦੇ ਨੇ, ਰਕਤ ਭਿਗਾਏ, ਸਰੀਰ ਜਿਹੜੇ ਨੇ ਲਹੂ ਨਾਲ ਭਿੱਜੇ ਹੋਏ ਹਨ।
ਖੜਗ ਨਚਾਏ ਤਨ ਰਿਪ ਲਾਏ,
ਔਰ ਤੇਗਾਂ ਨੱਚਦੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ, ਲਹੂ ਨਾਲ ਭਿੱਜੀਆਂ ਹੋਈਆਂ ਤੇਗਾਂ ਵਿੱਚੋਂ ਲਹੂ ਨੁੱਚੜਦਾ, ਔਰ ਲਹੂ ਨਾਲ ਤਤੀਰੀਆਂ ਵਗ ਰਹੀਆਂ ਹਨ।
ਸ਼ਾਬਾਸ਼ ਛੰਦ ਗੈਤ ਕਮਾਨੇ ਤਨ ਖਰ ਬਨੇ,
ਹੁਣ ਜਿੱਥੇ ਬੰਦੂਕਾਂ ਚੱਲ ਰਹੀਆਂ ਨੇ, ਕਿਰਪਾਨਾਂ ਚੱਲ ਰਹੀਆਂ ਨੇ, ਉੱਥੇ ਕਮਾਣ ਵੀ ਚੱਲ ਰਹੇ ਨੇ। ਕਮਾਣ ਫੜੇ ਹੋਏ ਸੂਰਮਿਆਂ ਨੇ ਤਨਖ ਆਪਣੇ ਹੱਥਾਂ ਵਿੱਚ, ਔਰ ਤਿੱਖੇ ਤਿੱਖੇ ਤੀਰ ਕਮਾਨਾਂ ਦੇ ਚਿਲਿਆਂ ਤੇ ਤੰਦੀਆਂ ਤੇ ਚਾੜ ਚਾੜ ਕੇ ਕੰਨਾਂ ਤੱਕ ਖਿੱਚ ਖਿੱਚ ਕੇ ਚਲਾਉਂਦੇ ਨੇ।
ਕਰਬਲ ਤਾਨੇ ਤਖਤ ਨਿਸ਼ਾਨੇ,
ਆਪਣਿਆਂ ਹੱਥਾਂ ਦੇ ਬਾਹਾਂ ਦੇ ਬਲ ਨਾਲ ਨਿਸ਼ਾਨਾ ਤੱਕ ਤੱਕ ਕੇ ਤੀਰ ਮਾਰਦੇ ਹਨ।
ਰਿਪਗਨ ਹਾਨੇ ਲਗਦੇ ਕਿਕਾਨੇ,
ਔਰ ਕਿਸੇ ਦੁਸ਼ਮਣ ਨੂੰ ਜਾ ਕੇ ਤੀਰ ਵੱਜਦਾ, ਕਦੇ ਉਹਨਾਂ ਦੇ ਕਿਸੇ ਘੋੜੇ ਨੂੰ ਜਾ ਕੇ ਤੀਰ ਵੱਜਦਾ, ਜਿਸ ਨੂੰ ਤੀਰ ਵੱਜਦਾ ਉਹ ਮਾਰਿਆ ਜਾਂਦਾ, ਭਾਵੇਂ ਘੋੜਾ ਹੋਵੇ ਭਾਵੇਂ ਸੂਰਮਾ ਹੋਵੇ।
ਤਜੈ ਸੁਪਰਾਨੇ ਤਜਨਾ ਤਜ ਨਾ ਤਜ ਤੇ ਨਾ ਥਾਨੇ,
ਕਹਿੰਦੇ ਪ੍ਰਾਣ ਤਜ ਦਿੰਦੇ ਨੇ ਉਸੇ ਵਕਤ, ਪਰ ਆਪਣੀ ਜਗ੍ਹਾ ਨਹੀਂ ਛੱਡਦੇ। ਜੰਗ ਦੇ ਮੈਦਾਨ ਦੇ ਵਿੱਚ ਜਿੱਥੇ ਖਲੋਤੇ ਨੇ ਉੱਥੇ ਖਲੋਤੇ ਹੀ ਲੜਦੇ ਨੇ। ਸਤਿਗੁਰਾਂ ਦੇ ਸੂਰਮੇ ਰਣ ਭੂਮੀ ਵਾਲੀ ਜਗ੍ਹਾ ਛੱਡ ਕੇ ਪਿੱਛੇ ਨਹੀਂ ਹਟਦੇ। ਆਗੇ ਹੋਏ ਸੋ ਹੋਏ, ਅੱਗੇ ਵੱਧ ਕੇ ਦੋ ਚਾਰ ਕਦਮ ਤਾਂ ਭਾਵੇਂ ਸ਼ਹੀਦ ਹੋ ਜਾਣ, ਪਰ ਜਦੋਂ ਪਿੱਛੇ ਕੋਈ ਤੀਰ ਵੱਜਦਾ ਕੋਈ ਜਾਂ ਗੋਲੀ ਵੱਜਦੀ ਹੈ, ਪਿੱਛੇ ਨਹੀਂ ਜਾਂਦੇ, ਆਪਣੀ ਜਗ੍ਹਾ ਤੇ ਖਲੋ ਕੇ। ਉਧਰੋਂ ਪਹਾੜੀਆਂ ਦੇ ਵੀ ਇੱਦਾਂ ਦੇ ਕਈ ਸੂਰਮੇ ਨੇ ਜਿਹੜੇ ਆਪਣੀ ਜਗ੍ਹਾ ਨਹੀਂ ਛੱਡਦੇ, ਉਸੇ ਜਗ੍ਹਾ ਤੇ ਖਲੋਤੇ, ਤੀਰ ਝੱਲ ਕੇ, ਗੋਲੀ ਝੱਲ ਕੇ, ਸ਼ਸਤਰਾਂ ਦੇ ਵਾਰ ਝੱਲ ਕੇ ਆਪਣੇ ਪ੍ਰਾਣ ਤਜ ਜਾਂਦੇ ਹਨ।
ਹੁਣ
ਤਾਂ ਇੰਨੇ ਜ਼ਿਆਦਾ ਨੇੜੇ ਹੋ ਗਏ ਲੜਦਿਆਂ ਲੜਦਿਆਂ ਵੀ ਹਥਾਵੱਥ ਹੋ ਗਏ। ਹਥਾਵੱਥ ਦਾ ਮਤਲਬ ਹੈ ਵੀ ਕਿਰਪਾਨ ਢਾਲ ਦੀ ਲੜਾਈ ਕਰਨ ਲੱਗੇ ਨੇ, ਪਲੱਥਾ ਖੇਡਣ ਲੱਗੇ ਹਨ ਆਪਸ ਵਿੱਚ। ਖਿਲਤ ਪਲੱਥਾ, ਪਲੱਥਾ ਖੇਡਦੇ ਨੇ, ਢਾਲ ਕਿਰਪਾਨ ਲੈ ਕੇ ਲੜਦੇ ਹਨ।
ਗੈ ਗੈ ਮੱਥੇ ਬੋ ਬਲ ਸੱਥੇ,
ਫੜ ਫੜ ਕੇ ਰਿੜਕ ਕੇ ਰੱਖ ਦਿੰਦੇ ਨੇ। ਮੱਥੇ ਦਾ ਮਤਲਬ ਹੁੰਦਾ ਰਿੜਕਣਾ, ਝੰਜੋੜ ਕੇ ਰੱਖ ਦਿੰਦੇ ਨੇ ਇੱਕ ਦੂਜੇ ਨੂੰ। ਕਈ ਤਾਂ ਕਿਰਪਾਨਾਂ ਢਾਲਾਂ ਵੀ ਡਿੱਗ ਪਈਆਂ, ਜਦੋਂ ਬਹੁਤੇ ਨੇੜੇ ਹੋ ਜਾਣ, ਬਿਲਕੁਲ ਹੀ ਨਾਲ ਲੱਗ ਜਾਣ, ਸਰੀਰਾਂ ਦਾ ਗੁੱਥਮ ਗੁੱਥਾ ਹੋ ਜੇ, ਫਿਰ ਤਾਂ ਕਿਰਪਾਨਾਂ ਵੀ ਨਹੀਂ ਨਾ ਚੱਲਦੀਆਂ, ਫਿਰ ਤਾਂ ਕਿਰਪਾਨਾਂ ਵੀ ਸੁੱਟਣੀਆਂ ਪੈਂਦੀਆਂ, ਫਿਰ ਤਾਂ ਹਥਾਵਾਥੀ ਫੜ ਕੇ ਬਾਹਾਂ ਵਿੱਚ ਲੈ ਕੇ ਆਪਣੇ ਭੁਗਦੰਡਿਆਂ ਵਿੱਚ ਲੈ ਕੇ ਘੁੱਟ ਘੁੱਟ ਕੇ ਨਚੋੜਦੇ ਨੇ, ਮਾਰਦੇ ਬੜੇ ਬਲ ਦੇ ਨਾਲ।
ਮਿਲ ਲਲਕਾਰਤ ਸਿਪਰ ਸੰਭਾਰਤ,
ਮਿਲ ਮਿਲ ਕੇ ਇੱਕ ਦੂਜੇ ਨੂੰ ਲਲਕਾਰਦੇ ਨੇ, ਆਪਣੀਆਂ ਢਾਲਾਂ ਸੰਭਾਲ ਸੰਭਾਲ ਕੇ ਲਲਕਾਰਦੇ ਹਨ।
ਖੜਗ ਪ੍ਰਹਾਰਤ ਕੱਟ ਕੱਟ ਡਾਰਤ,
ਖੜਗ ਦਾ ਵਾਰ ਕਰਦੇ ਨੇ, ਤੇਗਾਂ ਦਾ ਵਾਰ ਕਰ ਕਰਕੇ ਕੱਟ ਕੱਟ ਕੇ ਸੁੱਟੀ ਜਾਂਦੇ ਨੇ। ਕੱਟ ਕੱਟ ਡਾਰਤ, ਕੱਟ ਕੱਟ ਕੇ ਸੁੱਟੀ ਜਾਂਦੇ ਨੇ, ਡੱਕਰੇ ਕਰ ਕਰਕੇ ਸੁੱਟੀ ਜਾਂਦੇ ਹਨ।
ਤੁਪਕ ਕੜਾਕੇ ਹਥੇ ਸੁਤਾਕੇ,
ਤੁਪਕਾਂ ਬੰਦੂਕਾਂ ਕੜਕ ਦੇ ਕੇ ਚੱਲਦੀਆਂ ਨੇ, ਔਰ ਹਥੇ ਸੁਤਾਕੇ ਤੱਕ ਤੱਕ ਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਮਿਲ ਪਟ ਪ੍ਰੇਰਤ ਕਿਤੇ ਕਿਤੇ ਟੋਏ ਤੀਰਤ,
ਔਰ ਸੂਰਮੇ ਆਪਸ ਵਿੱਚ ਮਿਲ ਮਿਲ ਕੇ ਚੱਲਦੇ ਨੇ, ਲੜਦੇ ਨੇ, ਇੱਕ ਦੂਜੇ ਨੂੰ ਪ੍ਰੇਰਦੇ ਨੇ, ਚਲੋ ਬਹਾਦਰੋ ਬਸ ਜੰਗ ਜਿੱਤ ਲਿਆ, ਹੁਣ ਜੰਗ ਫਤਿਹ ਹੋ ਗਈ। ਕਹਿੰਦੇ ਇਸ ਤਰ੍ਹਾਂ ਇੱਕ ਦੂਜੇ ਨੂੰ ਪ੍ਰੇਰ ਪ੍ਰੇਰ ਕੇ ਇੱਕ ਦੂਜੇ ਵੱਲ ਇੱਧਰ ਉੱਧਰ ਵੇਖ ਕੇ ਅੱਗੇ ਵਧਦੇ ਹਨ।
ਰਿਪ ਜੁੱਤ ਗੀਰਤ,
ਔਰ ਆਪਣਿਆਂ ਘੋੜਿਆਂ ਨੂੰ ਪ੍ਰੇਰਦੇ ਨੇ, ਇੱਧਰ ਉੱਧਰ ਫੇਰਦੇ ਨੇ, ਔਰ ਦੁਸ਼ਮਣ ਨੂੰ ਗੇਰਦੇ ਨੇ, ਸੁੱਟਦੇ ਨੇ।
ਸੁਪੱਟ ਨਬੇੜਤ ਰਿਸ ਦ੍ਰਿਗ ਹੇਰਤ।
ਭੱਟ ਸੂਰਮੇ ਆਪਣੀਆਂ ਅੱਖਾਂ ਨਾਲ ਬੜੇ ਗੁੱਸੇ ਨਾਲ ਬੜੇ ਕ੍ਰੋਧ ਨਾਲ ਇੱਕ ਦੂਜੇ ਵੱਲ ਵੇਖਦੇ ਹਨ।
ਦੋਏ ਰਾ ਅਦਕ ਬਿਰਦ ਕੋ ਕ੍ਰੋਧ ਕਰ ਜੁਦ ਮਦ ਬੋ ਰੁੱਧ।
ਇਸ ਤਰ੍ਹਾਂ ਬਹੁਤ ਜ਼ਿਆਦਾ ਭਾਰੀ ਕ੍ਰੋਧ ਧਾਰਨ ਕਰਕੇ ਯੁੱਧ ਦੇ ਮੈਦਾਨ ਵਿੱਚ ਜੰਗ ਦੇ ਮੈਦਾਨ ਵਿੱਚ ਸੂਰਮੇ ਰੁੱਧੇ ਹੋਏ ਨੇ ਲੱਗੇ ਹੋਏ ਨੇ।
ਜਨ ਦੂਜੇ ਭਾਰਤ ਪਯੋ ਲੜਤ ਵੀਰ ਰਸ ਸੁਧ।
ਕਹਿੰਦੇ ਮਾਨੋ ਦੂਸਰਾ ਮਹਾਭਾਰਤ ਹੋ ਰਿਹਾ, ਏਡਾ ਵੱਡਾ ਜੰਗ ਹੋਇਆ, ਏਡੀ ਵੱਡੀ ਲੜਾਈ ਹੋਈ, ਸੂਰਮੇ ਇੰਨੇ ਜ਼ਿਆਦਾ ਵੀਰ ਰਸ ਵਿੱਚ ਭਿੱਜੇ ਹੋਏ ਲੜ ਰਹੇ ਨੇ। ਕਹਿੰਦੇ ਇਸ ਤਰ੍ਹਾਂ ਜਾਪਦਾ ਮਾਨੋ ਦੂਜਾ ਮਹਾਭਾਰਤ ਦੂਜਾ ਕੁਰੂਕਸ਼ੇਤਰ ਬਣਿਆ ਹੋਵੇ।
ਲਲਿਤ ਪਦ ਛੰਦ ਉਹਦੇ ਸਿੰਘ ਯਾਰ ਧਰਮ ਸਿੰਘ ਪਦ ਸਾਹਿਬ ਸਿੰਘ ਸੰਭਾਰੇ।
ਭਾਈ ਉਹਦੇ ਸਿੰਘ ਜੀ ਭਾਈ ਧਰਮ ਸਿੰਘ ਜੀ ਔਰ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ, ਇਹ ਸਤਿਗੁਰਾਂ ਦੇ 25 ਸਿੰਘ ਨਾ ਜਿਹੜੇ ਨੇੜੇ ਰਹਿਣ ਵਾਲੇ ਸਨ, 25 ਨਿਕਟਵਰਤੀ ਸਿੰਘ ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਕੋਲ ਰਹਿੰਦੇ ਸੀ ਪਲੰਗੇ ਦੇ ਕੋਲ, ਇਹ ਉਹਨਾਂ ਸਿੰਘਾਂ ਦਾ ਨਾਂ ਹੈ। ਭਾਈ ਉਦੇ ਸਿੰਘ, ਧਰਮ ਸਿੰਘ, ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਹਨ।
ਮੋਕਮ ਸਿੰਘ ਟੇਕ ਸਿੰਘ ਮਿਲ ਕੇ
ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਭਾਈ ਟੇਕ ਸਿੰਘ ਜੀ ਇਹ ਵੀ ਆਪਸ ਵਿੱਚ ਮਿਲ ਕੇ
ਈਸ਼ਰ ਸਿੰਘ ਪ੍ਰਹਾਰੇ।
ਭਾਈ ਈਸ਼ਰ ਸਿੰਘ ਜੀ ਇਹ ਵੀ ਬੜੇ ਸੂਰਮੇ ਬਹਾਦਰ ਯੋਧੇ ਨੇ, ਇਹ ਮਿਲ ਕੇ ਮੂਹਰੇ ਹੋ ਕੇ ਵੱਧ ਕੇ ਲੜਦੇ ਹਨ।
ਆਲਮ ਸਿੰਘ ਤਜੈ ਸਰ ਖਰਗਨ
ਭਾਈ ਆਲਮ ਸਿੰਘ ਜੀ ਬੜੇ ਬੜੇ ਤਿੱਖੇ ਤੀਰ ਆਪਣੇ ਤੀਰ ਦੇ ਤਰਕਸ਼ ਤੇ ਚਾੜ ਚਾੜ ਕੇ ਚਲਾਉਂਦੇ ਹਨ।
ਦਇਆ ਸਿੰਘ ਗੁਰ ਤੀਰੰਗ
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰਿਆਂ ਵਿੱਚੋਂ ਪੰਜਾਂ ਪਿਆਰਿਆਂ ਚੋਂ ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹਨ।
ਸਾਹਿਬ ਚੰਦ ਅਰ ਵੀਰ ਰਸ ਮਾਤਾ
ਭਾਈ ਸਾਹਿਬ ਸਿੰਘ ਜੀ ਬੜੇ ਭਾਰੀ ਵੀਰ ਰਸ ਵਿੱਚ ਮਸਤ ਹੋਏ ਲੜਦੇ ਨੇ।
ਗਿਣੇ ਨਰਿਪ ਕੋ ਬੀਰੰਗ
ਦੁਸ਼ਮਣ ਨੂੰ ਸੂਰਮਾ ਨਹੀਂ ਗਿਣਦੇ। ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਲੜਨ ਦਾ ਇਹ ਤਰੀਕਾ ਹੈ ਕਿ ਰਣ ਭੂਮੀ ਚ ਸਾਹਮਣੇ ਦੁਸ਼ਮਣ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ ਉਹਨੂੰ ਤਾਕਤਵਰ ਨਹੀਂ ਗਿਣਨਾ, ਤਾਂ ਉਹਦੇ ਨਾਲ ਲੜ ਸਕਦੇ। ਜੇ ਉਹਨੂੰ ਤਾਕਤਵਰ ਗਿਣੋਗੇ ਫਿਰ ਤੁਹਾਡੇ ਅੰਦਰ ਕਮਜ਼ੋਰੀ ਆ ਜਾਏਗੀ, ਅੰਦਰ ਲੜਨ ਦੀ ਬਿਰਤੀ ਨਹੀਂ ਰਹੇਗੀ, ਵੀ ਇਹ ਤਾਂ ਜ਼ਿਆਦਾ ਬਲਵਾਨ ਨੇ, ਹੌਸਲਾ ਢੱਠ ਜਾਏਗਾ। ਉੱਥੇ ਆਪ ਬਲਵਾਨ ਬਣ ਕੇ ਵੀ ਅਸੀਂ ਇਹਨਾਂ ਤੋਂ ਬਲਵਾਨ ਆ, ਏਦਾਂ ਲੜਿਆ ਜਾਂਦਾ। ਜਿੰਨੇ ਮਰਜ਼ੀ ਸੂਰਮੇ ਸਾਹਮਣੇ ਖੜੇ ਨੇ ਭਾਈ ਸਾਹਿਬ ਸਿੰਘ ਜੀ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਸੂਰਮੇ ਨਹੀਂ ਗਿਣਦੇ।
ਬਖਸ਼ ਸਿੰਘ ਬਖਸ਼ੀਸ਼ ਸਿੰਘ ਦੁਆ
ਭਾਈ ਬਖਸ਼ ਸਿੰਘ ਜੀ ਦੂਸਰੇ ਭਾਈ ਬਖਸ਼ੀਸ਼ ਸਿੰਘ ਜੀ
ਫਤਿਹ ਸਿੰਘ ਅਸ ਫੇਰਾ
ਭਾਈ ਸਾਹਿਬ ਭਾਈ ਫਤਿਹ ਸਿੰਘ ਜੀ ਇਹ ਵੀ ਆਪਣਾ ਘੋੜਾ ਪ੍ਰੇਰ ਕੇ ਵਧਦੇ ਹਨ।
ਇਤਿਹਾਸਕ ਸਭ ਸਿੰਘ ਭਨੇ ਕੋ
ਇਤਿਹਾਸਕ ਬਹੁਤ ਸਾਰੇ ਸਿੰਘ ਨੇ, ਕਿਤਨੇ ਹੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਸਿੰਘ ਹਨ।
ਕ੍ਰੋਧ ਧਿਰ ਰਹਿ ਕਨੇਰਾ
ਜਿਨ੍ਹਾਂ ਦੇ ਅੰਦਰ ਬੜਾ ਕ੍ਰੋਧ ਹੈ, ਵੀਰ ਰਸ ਭਰਿਆ ਹੋਇਆ ਔਰ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜ ਰਹੇ ਨੇ।
ਉਤਤੇ ਭੂਮ ਚੰਦ ਹੰਡੂਰੇ
ਉਧਰ ਰਾਜਾ ਭੂਪ ਚੰਦ ਹੰਡੂਰੀਆ ਜਿਹੜਾ ਸਾਰੇ ਪਹਾੜੀਆਂ ਦੀ ਅਗਵਾਈ ਕਰ ਰਿਹਾ ਸੀ, ਰਾਜਾ ਭੂਪ ਚੰਦ ਹੰਡੂਰੀਆ
ਵੀਰ ਸਿੰਘ ਜਸਪਾਲ
ਰਾਜਾ ਵੀਰ ਸਿੰਘ ਜਸਪਾਲੀਆ ਉਹ ਵੀ ਚੱਲ ਕੇ ਆਇਆ ਹੈ।
ਭੀਮ ਚੰਦ ਪ੍ਰੇਰੇ ਸਭ ਰਾਜੇ
ਰਾਜੇ ਭੀਮ ਚੰਦ ਨੇ ਨਾ ਸਾਰੇ ਰਾਜਿਆਂ ਨੂੰ ਪ੍ਰੇਰ ਕੇ ਭੇਜਿਆ ਹੋਇਆ।
ਦੇ ਦੇ ਧੀਰ ਮਿਸਾਲਾ
ਬੜਾ ਧੀਰਜ ਦੇ ਕੇ ਨਾ ਸਾਰੇ ਰਾਜਿਆਂ ਨੂੰ ਅੱਗੇ ਟੋਰਿਆ ਭੀਮ ਚੰਦ ਨੇ।
ਰਾਣੇ ਗਨ ਮੀਏ ਜਿਨ ਸੰਗਿਆ
ਨਾਲ ਰਾਣੇ ਮੀਏ ਜਿਨ੍ਹਾਂ ਦੀ ਸੰਗਿਆ ਹੈ, ਜਿਨ੍ਹਾਂ ਨੂੰ ਰਾਣੇ ਮੀਏ ਕਹਿ ਕੇ ਬੁਲਾਇਆ ਜਾਂਦਾ ਹੈ।
ਮਿਲੇ ਹਜ਼ਾਰੋਂ ਆਏ
ਹਜ਼ਾਰਾਂ ਦੀ ਗਿਣਤੀ ਵਿੱਚ ਮਿਲ ਕੇ ਆਏ ਹਨ।
ਸੈਨਾ ਸਕਲ ਗਰੀ ਜਨ ਕੇਰੇ
ਸਾਰੇ ਪਹਾੜੀਆਂ ਦੀ ਜਿਹੜੀ ਫੌਜ ਸੀ ਉਹ ਵੀ ਚੱਲ ਕੇ ਆਈ ਹੈ।
ਬੌਰ ਪ੍ਰਜਾ ਸਮਦਾਏ
ਫਿਰ ਪ੍ਰਜਾ ਵਿੱਚੋਂ ਬੜੇ ਰੰਗੜ ਗੁੱਜਰ ਚੱਲ ਕੇ ਆਏ ਨੇ ਨਾਲ ਇਹਨਾਂ ਦੇ।
ਕੋਪ ਕਟੋ ਚੰਬਿਆਲੇ
ਰਾਜਾ ਕਟੋਚੀਆ ਰਾਜਾ ਚੰਬਿਆਲੀਆ ਇਹ ਵੀ ਚੱਲ ਕੇ ਆਏ ਹੋਏ ਨੇ ਲੜਨ ਵਾਸਤੇ।
ਕੁੱਲੂ ਕੈਂਠਲ ਵਾਲੇ
ਰਾਜਾ ਕੁੱਲੂ ਰਾਜਾ ਕੈਂਠਲ ਇਹ ਰਿਆਸਤਾਂ ਸਨ ਪਹਾੜਾਂ ਦੀਆਂ, ਇਹ ਵੀ ਚੱਲ ਕੇ ਆਏ ਹੋਏ ਨੇ
ਬਿਲਕੁਲ ਏਰੀਆ ਗੁੱਜਰ ਰੰਗੜ
ਰਾਜਾ ਗੁਲੇਰੀਆ ਗੁੱਜਰ ਰੰਗੜ ਉਹਨਾਂ ਪਿੰਡਾਂ ਇਲਾਕਿਆਂ ਦੇ ਰਿਆਸਤਾਂ ਦੇ ਰਹਿਣ ਵਾਲੇ
ਜਿੱਤ ਕਿੱਤ ਆਏ ਵਿਸਾਲੇ
ਕਿੱਧਰੋਂ ਕਿੱਧਰੋਂ ਇਹ ਵਿਸ਼ਾਲ ਗਿਣਤੀ ਵਿੱਚ ਚੜ ਕੇ ਆਏ ਹੋਏ ਨੇ
ਕਿੰਨੇ ਗਰੀਸ਼ਨ ਕੇਤਕ ਸੰਗਿਆ
ਕਈਆਂ ਨੂੰ ਪਹਾੜੀਆਂ ਦੀ ਸੰਗਿਆ ਕਿਹਾ ਜਾਂਦਾ ਵੀ ਇਹ ਪਹਾੜੀਆਂ ਦੀ ਕਿੰਨੀ ਕ ਸੰਗਿਆ ਗਿਣੀਏ
22 ਧਾਰਨ ਆਏ
22 ਧਾਰ ਦੀਆਂ ਰਿਆਸਤਾਂ ਦੀਆਂ ਫੌਜਾਂ ਆਈਆਂ ਹੋਈਆਂ ਨੇ ਚੜ ਕੇ ਗੁਰੂ ਪਾਤਸ਼ਾਹ ਉੱਤੇ
ਬਾਜਤ ਢੋਲ ਬੋਲ ਲਲਕਾਰੇ
ਢੋਲ ਵੱਜਦੇ ਨੇ ਨਗਾਰੇ ਵੱਜਦੇ ਨੇ ਲਲਕਾਰੇ ਮਾਰਦੇ ਹਨ
ਢੋਲ ਢੋਲ ਹੋਏ ਪਾਏ
ਢੋਲ ਢੋਲ ਕੇ ਕੋਲ ਹੋ ਕੇ ਲੜਦੇ ਹਨ
ਜੁਦੀ ਜੁਦੀ ਨਿਜ ਮਿਸਲਾਂ ਬੰਦ ਕਰ
ਇਹਨਾਂ ਨੇ ਆਪਣੀਆਂ ਮਿਸਲਾਂ ਜੁਦਾ ਜੁਦਾ ਕੀਤੀਆਂ ਹੋਈਆਂ ਤੇ ਜੁਦਾ ਜੁਦਾ ਕਰਕੇ ਮਿਸਲਾਂ ਬੰਨ ਕੇ ਲੜ ਰਹੇ ਨੇ
ਮੁੱਖ ਖਾਲਸੇ ਹੋਏ
ਖਾਲਸੇ ਦੇ ਸਨਮੁਖ ਆਣ ਪਹੁੰਚੇ ਨੇ ਸਾਰੇ ਪਹਾੜੀਏ ਦੁਸ਼ਮਣ
ਬਜੇ ਉਹ ਲੋਹ ਤੋਂ ਲੋਹ ਕਰਾਰਾ
ਲੋਹੇ ਤੇ ਲੋਹਾ ਵੱਜਾ ਹੈ ਲੋਹੇ ਤੇ ਲੋਹਾ ਕਰਾਰਾ ਵੱਜਾ ਹੈ
ਕੀਤਕ ਧਰਮ ਮਰ ਸੋਏ
ਕਈ ਮਰ ਮਰ ਕੇ ਜ਼ਮੀਨ ਉੱਤੇ ਸਦਾ ਦੀ ਨੀਂਦੇ ਸੌ ਰਹੇ ਨੇ
ਲੋਥਨ ਤੇ ਪੂਰਨ ਚਲ ਹੋਵਾ
ਧਰਤੀ ਸਾਰੀ ਲੋਥਾਂ ਦੇ ਨਾਲ ਮੁਰਦਿਆਂ ਦੇ ਨਾਲ ਢੇਰਾਂ ਦੇ ਢੇਰ ਲੱਗ ਗਏ ਸਾਰੀ ਜ਼ਮੀਨ ਦੇ ਉੱਤੇ
ਕੀਤਕ ਪਰੇ ਕਰਾਂ ਹੈ
ਕਈ ਜ਼ਮੀਨ ਤੇ ਪਏ ਜ਼ਖਮਾਂ ਨਾਲ ਕਰਾ ਰਹੇ ਨੇ ਹਾਏ ਹਾਏ ਕਰਦੇ ਨੇ ਇੱਕ ਘਾਇਲ ਘੁੰਮਣ ਸੂਰ ਮੈਂ ਕਹਿੰਦੇ ਘਾਇਲ ਹੋਏ ਫਿਰਦੇ ਹਨ
ਕੇਤਕ ਜਲ ਜਾਚਤ ਦੁੱਖ ਪਾਵਤ
ਕਈ ਦੁੱਖ ਪਾ ਕੇ ਪਾਣੀ ਮੰਗਦੇ ਨੇ ਪਾਣੀ ਪਾਣੀ ਮੰਗਦੇ ਹਨ
ਬਜੀ ਬੰਦੂਕ ਮਾਰ
ਔਰ ਬੰਦੂਕਾਂ ਦੀ ਗੋਲੀਆਂ ਦੀ ਮਾਰ ਵੱਜਦੀ ਹੈ
ਕ੍ਰੋਧਿਤ ਪਇਓ ਖਾਲਸਾ ਅਤੀ ਹੈ
ਖਾਲਸਾ ਬੜੇ ਰੋਹ ਵਿੱਚ ਹੈ ਕਿ ਪਹਾੜੀਏ ਕਿਤਨੇ ਕੰਮ ਦਿਲ ਤੇ ਕਮਜ਼ੋਰ ਦਿਲ ਨੇ ਕਿ ਜਿਨ੍ਹਾਂ ਨੇ ਖਾਲਸੇ ਦੇ ਉੱਤੇ ਹਮਲਾ ਕਰ ਦਿੱਤਾ ਹਾਲਾਂਕਿ ਇਹਨਾਂ ਨੇ ਕਿਹਾ ਸੀ ਗਊ ਦੀ ਕਸਮ ਪਾ ਕੇ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਪਰ ਹੁਣ ਪਾਪੀ ਆਪਣੀਆਂ ਕਸਮਾਂ ਤੇ ਵੀ ਪੂਰੇ ਨਹੀਂ ਉਤਰੇ ਖਾਲਸੇ ਅੰਦਰ ਬੜਾ ਰੋਸ ਹੈ ਬੜਾ ਭਾਰੀ ਗੁੱਸਾ ਤੇ ਆਵੇਸ਼ ਹੈ ਗੁੱਸੇ ਦਾ ਔਰ ਬੜੇ ਰੋਹ ਦੇ ਨਾਲ ਸਿੰਘ ਲੜੇ ਹਨ
ਆਨ ਦਈ ਨਿਕਸਾਏ
ਔਰ ਇਹਨਾਂ ਨੇ ਆਪਣੀ ਆਨ ਜਿਹੜੀ ਪਾ ਕੇ ਕਸਮ ਦੇ ਕੇ ਪਹਿਲਾਂ ਸਾਨੂੰ ਕੱਢਿਆ ਅਨੰਦਪੁਰ ਸਾਹਿਬ ਤੋਂ
ਕਪਟੀ ਦੁਸ਼ਟ ਅਨਿਸ਼ਟੀ ਕੰਟਕ
ਇਹ ਕਪਟੀ ਨੇ ਦੁਸ਼ਟ ਨੇ ਅਨਿਸ਼ਟੀ ਨੇ ਅਹਿਤ ਕਰਨ ਵਾਲੇ ਹਨ
ਮਾਰ ਮਾਰ ਉਥਲਾਏ
ਮਾਰ ਮਾਰ ਕੇ ਲਾਸ਼ਾਂ ਵਿਛਾ ਦਿੱਤੀਆਂ ਇਹਨਾਂ ਕਪਟੀਆਂ ਦੀਆਂ ਪਾਪੀਆਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਹਨ
ਕਿਰਪਾ ਸਿੰਧ ਕਾਲੀ ਤਵ ਕੜਕੇ
ਕਹਿੰਦੇ ਉਧਰ ਕਿਰਪਾ ਸਿੰਧ ਕਾਲੀ ਕਿਰਪਾ ਸਿੰਧ ਦੀ ਦਇਆ ਨਾਲ ਕਾਲੀ ਵੀ ਕੜਕੀ ਹੈ ਜੰਗ ਦੇ ਮੈਦਾਨ ਵਿੱਚ
ਰੌਣਤ ਪਾਨ ਕਰਨ ਤੇ
ਕਾਲੀ ਆ ਗਈ ਖੱਪਰ ਭਰ ਭਰ ਕੇ ਸੂਰਮਿਆਂ ਦੇ ਲਹੂ ਪੀਣ ਲੱਗੀ ਹੈ
ਹੜ ਹੜ ਹਸਤ ਦੰਤ ਪੇ ਚਰਬਤ
ਹੜ ਹੜ ਕਰਕੇ ਹੱਸਦੀ ਹੈ ਦੰਦਾਂ ਨਾਲ ਸੂਰਮਿਆਂ ਦੇ ਹੱਡ ਚੱਬਦੀ ਹੈ
ਹਾਡਨ ਮਾਸ ਪਖੰਤੇ
ਹੱਡਾਂ ਤੇ ਮਾਸਾਂ ਨੂੰ ਪਖਦੀ ਹੈ
ਫਿਰੀ ਜੋਗਨੀ ਵਾਲ ਖਿਲਾਰਤ
64 ਜੋਗਣੀਆਂ ਫਿਰਦੀਆਂ ਵਾਲ ਖਲਾਰ ਖਲਾਰ ਕੇ ਜੰਗ ਦੇ ਮੈਦਾਨ ਵਿੱਚ ਫਿਰਦੀਆਂ ਨਜ਼ਰ ਆਉਂਦੀਆਂ ਨੇ
ਪੀ ਪੀ ਰਕਤ ਡਕਾਰੇ
ਔਰ ਲਹੂ ਪੀ ਪੀ ਕੇ ਸੂਰਮਿਆਂ ਦਾ ਡਕਾਰ ਮਾਰਦੀਆਂ ਹਨ
ਨਾਚਤ ਮਿਲ ਧਮਾਲ ਕੋ ਕਾਲਤ
ਔਰ ਨੱਚਦੀਆਂ ਨੇ ਮਿਲ ਮਿਲ ਕੇ ਧਮਾਲ ਪਾਉਂਦੀਆਂ ਹਨ
ਖੁਸ਼ੀ ਕਰੇ ਪਰਿਵਾਰੇ
ਤੇ ਖੁਸ਼ੀ ਕਰਦੀਆਂ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਲੁੱਡੀਆਂ ਪਾਉਂਦੀਆਂ ਹਨ
ਧੁੱਕ ਧੁੱਕ ਉੱਠੇ ਮਸਾਣ ਪੁਕਾਰੇ
ਧੁੱਖ ਧੁੱਖ ਉੱਠਦੇ ਨੇ ਮਸਾਣ ਪੁਕਾਰਦੇ ਹਨ
ਭੂਤ ਪ੍ਰੇਤ ਆਨੰਦੇ
ਰਣ ਭੂਮੀ ਵਿੱਚ ਭੂਤ ਪ੍ਰੇਤ ਆਨੰਦਿਤ ਹੋ ਰਹੇ ਨੇ ਸੂਰਮਿਆਂ ਦਾ ਮਾਸ ਖਾ ਖਾ ਕੇ
ਤਾਲੀ ਵਜੈ ਪਵਾਲੀ ਲੇਤੇ
ਔਰ ਤਾੜੀਆਂ ਮਾਰ ਮਾਰ ਕੇ ਪਵਾਲੀਆਂ ਲੈਂਦੇ ਨੇ ਪਵਾਰੀਆਂ ਲੈਂਦੇ ਹਨ
ਕਾਲੀ ਮਾਲ ਬਨੰਦੇ
ਔਰ ਕਾਲੀ ਜਿਹੜੀ ਆ ਉਹ ਸੂਰਮਿਆਂ ਦੇ ਖੋਪੜੀਆਂ ਦੀ ਮਾਲਾ ਬਣਾ ਕੇ ਆਪਣੇ ਗਲ ਵਿੱਚ ਪਾਉਂਦੀ ਹੈ
ਗ੍ਰਿਧ ਬ੍ਰਿਧ ਡਾਕਨ ਡਕਰਾਏ
ਬੜੀਆਂ ਗਿਰਜਾਂ ਵੱਡੀਆਂ ਵੱਡੀਆਂ ਡੱਕ ਡੱਕ ਕੇ ਮਾਸ ਨੂੰ ਡਕਰਾਰਦੀਆਂ ਹਨ
ਕਾਕ ਕੰਕ ਬੀ ਕੂਕੈ
ਕਾਂ ਤੇ ਕੰਕ ਚਿੱਟੇ ਰੰਗ ਦੀਆਂ ਚੀਲਾਂ ਮਾਸ ਖਾ ਖਾ ਕੇ ਉੱਚੀ ਆਵਾਜ਼ ਵਿੱਚ ਕੂਕਦੀਆਂ ਹਨ।
ਦਿਆਲ ਪੁਕਾਰੇ ਸਵਾਨ ਖਾਤ ਪਲ,
ਗਿੱਦੜ ਉੱਚੀ ਉੱਚੀ ਪੂਕਦੇ ਨੇ ਕੂਕਦੇ ਨੇ, ਔਰ ਜਿਹੜੇ ਕੁੱਤੇ ਨੇ ਉਹ ਵੀ ਮਾਸ ਖਾ ਖਾ ਕੇ ਰੂੜਾਂ ਕੱਢਦੇ ਹਨ।
ਬ੍ਰਿੰਦ ਬ੍ਰਿੰਦ ਹੋਏ ਟੁਕੈ,
ਕੋਲ ਹੋ ਕੇ ਟੁਕਦੇ ਹਨ।
ਕਿਤਕ ਕੱਟੇ ਕਰ ਸਹਿਤ ਖੜਗ ਕੇ,
ਕਈਆਂ ਦੀਆਂ ਬਾਹਾਂ ਵੱਡੀਆਂ ਪਈਆਂ, ਕਿਰਪਾਨਾਂ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਨੇ।
ਕਰੈ ਰੁੰਡ ਸਿਰ ਕਾਟੇ,
ਕਈਆਂ ਦੇ ਸਿਰ ਵੱਡੇ ਪਏ ਤੜਫ ਰਹੇ ਹਨ।
ਪਗਜਾਂ ਨੂੰ ਤੇ ਕਾਟ ਕਾਟ ਕਰ,
ਕਈਆਂ ਦੀਆਂ ਲੱਤਾਂ ਗੋਡੇ ਤੋਂ ਕੱਟੀਆਂ ਗਈਆਂ, ਕਈਆਂ ਦੀਆਂ ਜੜ ਤੋਂ ਹੀ ਲੱਤਾਂ ਵੱਢੀਆਂ ਗਈਆਂ ਹਨ।
ਪੱਟ ਗਿਰਨ ਕੇ ਡਾਟੇ,
ਔਰ ਸੁਪੱਟ ਸੂਰਮੇ ਜ਼ਮੀਨ ਤੇ ਇੱਕ ਦੂਜੇ ਨੂੰ ਡਾਂਟਦਿਆਂ ਡਿੱਗ ਰਹੇ ਹਨ।
ਉਟੇ ਮੂੰਡ ਲੱਗੀ ਗਨ ਗੁਲਕਾ,
ਕਈਆਂ ਦੇ ਸਿਰ ਫੁੱਟ ਗਏ ਨੇ, ਗੋਲੀਆਂ ਵੱਜੀਆਂ ਨੇ, ਹਾਂਡੀਆਂ ਵਾਂਗੂ ਸਿਰ ਟੁੱਟ ਗਏ ਹਨ।
ਜਿਉਂ ਹਾਂਡੀ ਪਟਕਣ ਤੇ,
ਹਾਂਡੀ ਨੂੰ ਪੱਥਰ ਮਾਰ ਕੇ ਜਾਂ ਸੋਟੀ ਮਾਰ ਕੇ ਮਿੱਟੀ ਦੀ ਹਾਂਡੀ ਤੋੜ ਦੇਈਦੀ ਹੈ ਨਾ, ਏਦਾਂ ਗੋਲੀਆਂ ਨਾਲ ਕਈਆਂ ਦੇ ਸਿਰ ਫੁੱਟ ਗਏ, ਵਿੱਚੋਂ ਮਿੱਝ ਨਿਕਲ ਗਈ ਹੈ।
ਤੁੰਡ ਵਡੇ ਕੇ ਫੁੱਟੇ ਲੋਚਨ,
ਕਈਆਂ ਦੇ ਤੁੰਡ ਫੁੱਟ ਗਏ ਨੇ, ਔਰ ਕਈਆਂ ਦੀਆਂ ਅੱਖਾਂ ਵਿੱਚ ਗੋਲੀਆਂ ਵੱਜੀਆਂ ਹਨ।
ਪੁੰਜ ਪੁਕਾਰ ਕਰਨ ਤੇ,
ਔਰ ਬੜੀ ਭਿਆਨਕ ਗੂੰਜ ਉੱਠਦੀ ਹੈ ਪੁਕਾਰ ਕਰਦੇ ਹਨ।
ਤੋਮਰ ਸੇਲ ਸਹਿਤੀ ਸਾਂਗਨ,
ਬਰਛੀਆਂ ਚੱਲਦੀਆਂ ਨੇ, ਬਰਛੇ ਚੱਲਦੇ ਨੇ, ਤੇਗਾਂ ਚੱਲਦੀਆਂ ਹਨ।
ਖੈਂਚੇ ਖੜਗ ਮਿਆਨੇ,
ਔਰ ਮਿਆਨ ਚੋਂ ਤੇਗਾਂ ਧੂ ਕੇ ਇੱਕ ਦੂਜੇ ਤੇ ਸੂਰਮੇ ਪੈਂਦੇ ਨੇ ਡਾਟ ਡਾਟ ਕੇ।
ਅਦ ਕਰੋਤੇ ਪਗਨ ਫਿਰੇ ਇੱਕ,
ਔਰ ਇੱਕ ਤਾਂ ਬੜੇ ਗੁੱਸੇ ਵਿੱਚ ਪੈਰਾਂ ਦੇ ਉੱਤੇ ਜ਼ਮੀਨ ਚ ਲੋਹੇ ਲਾਖੇ ਹੋਏ ਗੁੱਸੇ ਨਾਲ ਫਿਰਦੇ ਨੇ।
ਘੱਟ ਘੱਟ ਪਰੇ ਨਿਦਾਨੇ,
ਵੱਢ ਵੱਢ ਕੇ ਦੂਜਿਆਂ ਨੂੰ ਆਪ ਅੰਤ ਕਰਵਾ ਕੇ ਆਪਣਾ ਜੰਗ ਦੇ ਮੈਦਾਨ ਚ ਡਿੱਗ ਰਹੇ ਨੇ।
ਭਇਓ ਭਿਅੰਕਰ ਸੰਗਰ ਭਾਰੋ,
ਬੜਾ ਭਿਆਨਕ ਭਿਅੰਕਰ ਸੰਗਰ ਹੋਇਆ, ਬੜਾ ਘਮਾਸਾਨ ਜੰਗ ਹੋਇਆ।
ਛੂਛੇ ਤੁਰੰਗ ਫਿਰਨ ਤੇ,
ਘੋੜੇ ਖਾਲੀ ਲਾਵੇਂ ਟੁਰੇ ਫਿਰਦੇ ਨੇ, ਮਾਲਕ ਉਹਨਾਂ ਦੇ ਮਰ ਗਏ ਨੇ ਸੂਰਮੇ, ਘੋੜੇ ਖਾਲੀ ਜੰਗ ਦੇ ਮੈਦਾਨ ਚ ਲਾਵੇਂ ਟੁਰੇ ਫਿਰਦੇ ਨੇ।
ਆਯੋ ਤੇ ਸੰਕੀਰਨ ਬਨਬਾ,
ਔਰ ਸਾਰੇ ਜੰਗ ਦਾ ਮੈਦਾਨ ਆਯੁਧ ਸ਼ਸਤਰਾਂ ਨਾਲ ਸੰਕੀਰਨ ਹੋ ਰਿਹਾ।
ਲੋਥਨ ਪੋਥ ਕਰਨ ਤੇ,
ਲੋਥਾਂ ਦੇ ਢੇਰਾਂ ਦੇ ਢੇਰ ਹੀ ਦਿਸਦੇ ਹਨ।
ਕਹੋ ਕਾ ਲਗ ਜੁਟੇ ਚਟਾਪਟ,
ਕਿੱਥੋਂ ਤੱਕ ਦੱਸੀਏ ਵੀ ਕਿਵੇਂ ਚਟਾਪਟ ਸੂਰਮੇ ਆਪਸ ਵਿੱਚ ਜੁਟ ਗਏ ਹਨ।
ਸੱਟ ਪਟ ਭਰ ਕੱਟ ਡਾਟੇ,
ਸੱਟ ਪਟ ਬੜੀ ਛੇਤੀ ਨਾਲ ਭਰ ਭਰ ਕੇ ਇੱਕ ਦੂਜੇ ਨੂੰ ਵੱਢ ਰਹੇ ਨੇ, ਕੱਟ ਰਹੇ ਨੇ।
ਲੱਟ ਪੱਟ ਵੈ ਕੈ ਮਿਟੇ ਨੱਟ ਕੈ,
ਲੱਟ ਪੱਟ ਹੋ ਕੇ ਆਪਸ ਵਿੱਚ ਮਿਟਦੇ ਨਹੀਂ ਹਨ।
ਨੈ ਸੱਟ ਕੈ ਤਨ ਫਾਟੇ,
ਔਰ ਨਾ ਪਿੱਛੇ ਹਟਦੇ ਨੇ, ਤਨ ਫਟ ਜਾਂਦੇ ਨੇ ਸ਼ਸਤਰਾਂ ਨਾਲ, ਪਰ ਪਿੱਛੇ ਨਹੀਂ ਹਟਦੇ ਸੂਰਮੇ।
ਲੜਤ ਲੜਤ ਰਵ ਅਸਤ ਪਇਓ ਜਬ,
ਲੜਦਿਆਂ ਲੜਦਿਆਂ ਜਦੋਂ ਸੂਰਜ ਅਸਤ ਹੋਣ ਲੱਗਾ,
ਹਟੇ ਪਹਾੜੀ ਕਾਚੇ,
ਕੱਚੇ ਪਹਾੜੀਏ ਪਿਛਾਂ ਹਟਣ ਲੱਗੇ। ਸ਼ਾਮ ਦਾ ਸਮਾਂ ਪੈ ਗਿਆ, ਲੜਦਿਆਂ ਲੜਦਿਆਂ ਕੋਈ ਪੇਸ਼ ਨਹੀਂ ਗਈ ਪਹਾੜੀਆਂ ਦੀ, ਆਖਿਰਕਾਰ ਸ਼ਾਮ ਨੂੰ ਪਿੱਛੇ ਹਟਣ ਲੱਗੇ।
ਲੋਕ ਸੰਭਾਰਨ ਮਿਲਿਓ ਦਲ, ਸਿੰਘਨ ਆਏ ਤਿਖੇ ਗੁਰ ਸਾਚੇ,
ਔਰ ਇੱਧਰ ਸਿੰਘ ਜਿਹੜੇ ਸਨ ਉਹ ਵੀ ਵਾਪਸ ਆ ਕੇ ਕਲਗੀਧਰ ਜੀ ਦੇ ਦਰਸ਼ਨ ਕਰਨ ਲੱਗੇ।
ਆਯੁਧ ਛੀਨ ਹਜ਼ਾਰੋ ਆਨੇ,
ਸਿੰਘਾਂ ਨੇ ਸ਼ਸਤਰ ਖੋਲੇ ਪਹਾੜੀਆਂ ਦੇ, ਜਦੋਂ ਪਹਾੜੀਏ ਦੌੜੇ ਨਾ ਪਿਛਾਂ ਨੂੰ, ਦੌੜਦਿਆਂ ਦੇ ਸ਼ਸਤਰ ਖੋਲੇ, ਕਿਸੇ ਦੀ ਬੰਦੂਕ, ਕਿਸੇ ਦੀ ਤੇਗ, ਕਿਸੇ ਦਾ ਨੇਜਾ, ਕਿਸੇ ਦਾ ਬਰਛਾ, ਕਿਸੇ ਦੀ ਕਿਰਪਾਨ, ਏਦਾਂ ਉਹਨਾਂ ਦੇ ਸ਼ਸਤਰ ਘੋੜੇ ਸਿੰਘ ਖੋਹ ਖੋਹ ਕੇ ਵਾਪਸ ਲਿਆਏ ਨੇ।
ਅਪਰ ਵਸਤ ਗਨ ਲੁੱਟੇ,
ਹੋਰ ਵੀ ਕਈ ਵਸਤੂਆਂ ਉਹਨਾਂ ਕੋਲੋਂ ਲੁੱਟ ਕੇ ਲਿਆਏ ਨੇ ਸਿੰਘ ਜੰਗ ਦੇ ਮੈਦਾਨ ਚੋਂ।
ਮਾਰ ਉਜਾੜੇ ਗ੍ਰਾਮ ਦੂਣ ਕੇ,
ਇਹ ਤਾਂ ਕਹਿਲੂਰ ਦੀ ਰਿਆਸਤ ਦੀ ਦੂਣ ਦੇ ਕਈ ਪਿੰਡ ਮਾਰ ਕੇ ਉਜਾੜੇ ਹਨ।
ਅਰੇ ਅਗਰ ਸੋ ਕੁੱਟੇ,
ਜਿਹੜਾ ਸਾਹਮਣੇ ਅੜਿਆ ਉਹਨੂੰ ਵੱਢ ਸੁੱਟਿਆ ਸਿੰਘਾਂ ਨੇ, ਕੱਟ ਸੁੱਟਿਆ ਉਹ ਕੋਈ ਵੀ ਹੋਵੇ।
ਲੈ ਕਰ ਫਤਿਹ ਖਾਲਸਾ ਆਇਓ,
ਖਾਲਸਾ ਜੰਗ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਕਰਕੇ ਗੁਰੂ ਕਲਗੀਧਰ ਜੀ ਕੋਲ ਵਾਪਸ ਆਇਆ ਹੈ।
ਤੇਰੇ ਬਿਥਰ ਲਗਾਏ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਜਿੱਥੇ ਨਿਰਭੋਗੜ ਕਿਲਾ ਹੈ ਉੱਥੇ ਡੇਰਾ ਲਾਇਆ ਹੈ।
ਮਨੋ ਕੇਰੀ ਮਿਲੇ ਦੂਣ ਮੈਂ
ਔਰ ਕਹਿੰਦੇ ਮਾਨੋ ਜਿਵੇਂ ਬੱਬਰ ਸ਼ੇਰ ਦੂਣ ਦੇ ਵਿੱਚ ਮਿਲੇ ਹੋਏ ਫਿਰਦੇ ਨੇ।
ਸਤਿਗੁਰ ਫਤਿਹ ਬੁਲਾਏ
ਸ਼ੇਰਾਂ ਵਾਂਗੂ ਸੂਰਮੇ ਬੜੀ ਬਹਾਦਰੀ ਤੇ ਦਲੇਰੀ ਨਾਲ ਝੂਮਦੇ ਹੋਏ ਮਸਤ ਚਾਲ ਨਾਲ ਵਾਪਸ ਆਏ ਤੇ ਆ ਕੇ ਗੁਰੂ ਕਲਗੀਧਰ ਕੋਲ ਫਤਿਹ ਪ੍ਰਾਪਤ ਕਰਕੇ ਫਤਿਹ ਬੁਲਾਉਂਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਰਸਤ ਪਏ ਪਹਾੜੀ ਦੀਰਗ
ਔਰ ਪਹਾੜੀਏ ਡਰ ਗਏ ਇਕਦਮ। ਪਹਾੜੀਆਂ ਦੇ ਮਨਾਂ ਵਿਚ ਡਰ ਭੈ ਸਹਿਮ ਪੈਦਾ ਹੋ ਗਿਆ ਵੀ ਇਹ ਤਾਂ ਅਸੀਂ ਤਾਂ ਸੋਚਿਆ ਸੀ ਵੀ ਰੜੇ ਮੈਦਾਨ ਵਿਚ ਇਹਨਾਂ ਨਾਲ ਲੜਾਂਗੇ ਇਹਨਾਂ ਤੇ ਹਮਲਾ ਕਰਾਂਗੇ ਤੇ ਇਹਨਾਂ ਨੂੰ ਜਿੱਤ ਲਵਾਂਗੇ ਪਰ ਇਹ ਤਾਂ ਰੜੇ ਮੈਦਾਨ ਵਿਚ ਕਿਲੇ ਨਾਲੋਂ ਵੀ ਜ਼ਿਆਦਾ ਲੜਦੇ ਨੇ। ਇਹ ਤਾਂ ਓਨੀ ਲੜਾਈ ਕਿਲੇ ਵਿਚ ਅੰਦਰ ਰਹਿ ਕੇ ਨਹੀਂ ਕਰਦੇ ਜਿੰਨਾ ਬਾਹਰ ਮੈਦਾਨ ਵਿਚ ਆ ਕੇ ਲੜਦੇ ਨੇ ਰਣ ਭੂਮੀ ਵਿਚ। ਪਹਾੜੀਆਂ ਦੇ ਮਨ ਡਰ ਗਏ ਇਕਦਮ ਸਹਿਮ ਗਏ। ਪਹਿਲਾਂ ਤਾਂ ਬੜੇ ਚਾਓ ਨਾਲ ਆਏ ਸੀ ਲੜਨ ਵਾਸਤੇ ਜਿੰਨਾ ਲੜਨ ਦਾ ਚਾਓ ਸੀ ਹੁਣ ਓਨੀ ਜ਼ਿਆਦਾ ਨਮੋਸ਼ੀ ਆ ਗਈ ਆ ਉਹਨਾਂ ਦੇ ਮਨ ਵਿਚ ਬਹੁਤ ਜ਼ਿਆਦਾ ਡਰ ਪਹਾੜੀਆਂ ਦੇ ਹਿਰਦਿਆਂ ਵਿਚ ਭੈ ਬਣਿਆ ਹੋਇਆ।
ਦੂਰ ਜਾਏ ਥਲਹੇਰਾ
ਉਹਨਾਂ ਨੇ ਦੂਰ ਦੂਰ ਜਾ ਕੇ ਜਗ੍ਹਾ ਵੇਖੀ ਨੇੜੇ ਤੇੜੇ ਨਹੀਂ ਟਿਕਦੇ ਡਰ ਆ ਉਹਨਾਂ ਨੂੰ ਵੀ ਸਿੰਘ ਤਾਂ ਰਾਤ ਨੂੰ ਵੀ ਹਮਲਾ ਕਰ ਦਿੰਦੇ ਨੇ। ਅੱਗੇ ਇਹਨਾਂ ਨੇ ਹੱਥ ਵੇਖੇ ਹੋਏ ਸੀ ਸਿੰਘਾਂ ਦੇ ਜਦੋਂ ਭਾਈ ਉਦੇ ਸਿੰਘ ਹੋਣਾ ਨੇ ਪਿਛਲੀ ਜੰਗ ਦੇ ਵਿਚ ਆਨੰਦਪੁਰ ਸਾਹਿਬ ਰਾਤ ਨੂੰ ਹਮਲਾ ਕੀਤਾ ਸੀ ਨਾ ਪਹਾੜੀਆਂ ਦੇ ਮੋਰਚਿਆਂ ਤੇ ਇਸ ਕਰਕੇ ਹੁਣ ਨੇੜੇ ਨਹੀਂ ਡੇਰਾ ਕਰਦੇ ਕਹਿੰਦੇ ਦੂਰ ਚਲੇ ਜੋ ਜਿੱਥੇ ਤੱਕ ਸਿੰਘ ਨਾ ਆ ਸਕਣ। ਦੂਰ ਜਾ ਕੇ ਇਹਨਾਂ ਨੇ ਡੇਰਾ ਕੀਤਾ ਹੈ।
ਪਰਮ ਦੁਖੀ ਹੋਏ ਸ਼ਰਮਿਅਤ ਲੜਤੇ ਕਾਲ ਦੀਨ ਤਬ ਡੇਰਾ
ਬਹੁਤ ਜ਼ਿਆਦਾ ਭਾਰੀ ਦੁੱਖ ਪਾ ਕੇ ਬਹੁਤ ਜ਼ਿਆਦਾ ਦੁਖੀ ਹੋ ਕੇ ਥੱਕ ਗਏ ਲੜਦਿਆਂ ਲੜਦਿਆਂ ਤੇ ਲੜਦਿਆਂ ਲੜਦਿਆਂ ਜਦੋਂ ਥੱਕ ਗਏ ਤੇ ਬਹੁਤ ਦੂਰ ਜਾ ਕੇ ਪਹਾੜੀਆਂ ਨੇ ਡੇਰੇ ਕਰ ਲਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਜਿੱਤ ਕਰਕੇ ਮੈਦਾਨੇ ਜੰਗ ਵਿੱਚ ਜਿੱਤ ਕੇ ਅੱਜ ਦੀ ਜੰਗ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ ਜ਼ਖਮੀ ਸਿੰਘਾਂ ਦੀ ਸੰਭਾਲ ਕੀਤੀ।